ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਕਰੀਏ ਬੋਲ ਪੰਜਾਬੀ ਦਾ, ਅਮੜੀ ਪਾਇਆ ਗੱਲ ਵਿੱਚ ਢੋਲ ਪੰਜਾਬੀ ਦਾ, ਗੈਰਾਂ ਨਾਲੋਂ ਬਹੁਤੇ ਪੁੱਤ ਪੰਜਾਬੀ ਦੇ, ਕਰਦੇ ਪਏ ਨੇ ਬਿਸਤਰ ਗੋਲ ਪੰਜਾਬੀ ਦਾ, ਸਦੀਆਂ ਤੀਕਰ ਮੇਰੇ ਕੋਲੋਂ ਮੁੱਕਣਾ ਨਹੀਂ, ਇੰਨਾ ਵਿਰਸਾ ਮੇਰੇ ਕੋਲ ਪੰਜਾਬੀ ਦਾ, ਮਾਂ ਬੋਲੀ ਨੂੰ ਬੋਲਣ ਲੱਗਾ ਸੰਗਾਂ ਕਿਉਂ, ਪਾਇਆ ਤੇ ਨਹੀਂ ਬਾਬਾ ਖੋਲ ਪੰਜਾਬੀ ਦਾ। ਪੰਜਾਬ, ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਪੰਜਾਬੀਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਵਿੱਚ ਸਵਾਗਤ ਕਰਦਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਹਰਜੀਤ ਭਾਜੀ ਪਟਿਆਲੇ ਤੋਂ। ਤੇ ਦੋਸਤੋ, ਅੱਜ ਦਿਨ ਵੀਰਵਾਰ 2 ਮਈ 2019 ਤੇ ਨਾਨਕ ਸ਼ਾਹੀ 19 ਵਿਸਾਖ ਸੰਮਤ 551 ਹੋ ਗਈ ਆ। ਮੈਂ ਆਸ ਕਰਦਾ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਆਪਣੇ ਸੋਹਣੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੋਵੇਗੀ, ਕੰਮਾਂ ਕਾਰਾਂ ਤੋਂ ਜੁੱਟ ਗਏ ਹੋਵੋਗੇ। ਸੋ ਅਸੀਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਨਰਿੰਦਰ ਸਿੰਘ ਕਪੂਰ ਦੇ ਵਿਚਾਰ ਦੇ ਨਾਲ। ਤੇ ਨਰਿੰਦਰ ਸਿੰਘ ਕਪੂਰ ਲਿਖਦੇ ਨੇ, ਕਦੇ ਬੱਚੇ ਸਿਆਣੇ ਹੋ ਜਾਣ ਤੇ ਧੰਨਵਾਦ ਦੀ ਦ੍ਰਿਸ਼ਟੀ ਨਾਲ ਜਦੋਂ ਕਹਿੰਦੇ ਹਨ, ਮਾਂ ਤੂੰ ਥੱਕ ਗਈ ਹੈ ਹੁਣ ਤੂੰ ਆਰਾਮ ਕਰ, ਤਾਂ ਪਰਉਪਕਾਰੀ ਤੇ ਮੋਹ ਭਰੀ ਮਾਂ ਕਹਿੰਦੀ ਹੈ, ਮੈਂ ਅੱਜ ਤੱਕ ਆਰਾਮ ਹੀ ਤਾਂ ਕੀਤਾ ਹੈ। ਸੋ ਨਰਿੰਦਰ ਸਿੰਘ ਕਪੂਰ ਨੇ ਬਹੁਤ ਹੀ ਸੋਹਣੇ ਢੰਗ ਦੇ ਨਾਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਕਸਰ ਸਾਡੇ ਸਮਾਜ ਦੇ ਵਿੱਚ ਹੁੰਦਾ ਵੀ ਇੰਜ ਹੀ ਹੈ ਤੇ ਜੇਕਰ ਬੱਚੇ ਆਪਣੇ ਮਾਂ ਪਿਓ ਨੂੰ ਸਤਿਕਾਰ ਦਿੰਦੇ ਨੇ ਤੇ ਮਾਪਿਆਂ ਨੂੰ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਭੁੱਲ ਜਾਂਦੇ ਨੇ। ਸੋ ਇਹ ਟੂ ਵੇ ਹੋਣਾ ਚਾਹੀਦਾ ਆ ਕਿ ਜਦੋਂ ਬੱਚੇ ਜਦੋਂ ਬੜੇ ਹੋ ਜਾਂਦੇ ਨੇ ਮਾਪਿਆਂ ਨੂੰ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਆ ਤੇ ਬੱਚਿਆਂ ਦੀ ਵੀ ਉਹੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਪਿਆਂ ਨੂੰ ਉਹਨਾਂ ਦੀ ਵਡੇਰੀ ਉਮਰ ਦੇ ਵਿੱਚ ਸਮਝਣਾ ਚਾਹੀਦਾ ਹੈ। ਸੋ ਇਹ ਸੀ ਅੱਜ ਦਾ ਵਿਚਾਰ ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਕਿ ਗੀਤ ਤੋਂ ਸਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਾਂਗੇ। ਸੁਣੇ ਗੀਤ, ਮਿਲਦੇ ਇਸ ਤਰੀਕ ਤੋਂ ਬਾਅਦ। ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ, ਤੇ ਸੁਣ ਰਹੇ ਹੋ ਹਰਮ ਰੇਡੀਓ, ਤੇ ਅਸੀਂ ਸੁਣ ਰਹੇ ਸੀ ਮਲਕੀਤ ਜੀ ਦੀ ਖੂਬਸੂਰਤ ਆਵਾਜ਼ ਦੇ ਵਿੱਚ ਸਿੱਖ ਹੋਣ ਦਾ ਮਾਣ, ਜੋ ਕਿ 2013 ਦੇ ਵਿੱਚ ਇਹ ਐਲਬਮ ਆਈ ਸੀ। ਸੋ ਸਮਾਂ ਹੋ ਚੁੱਕਾ ਹੈ ਜੀ ਸਿਡਨੀ ਦੇ ਵਿੱਚ 8:08 ਸਵੇਰ ਦੇ, ਤੇ ਪੰਜਾਬ ਦੇ ਵਿੱਚ 3:31। ਤੇ ਹੁਣ ਤੁਹਾਡੇ ਨਾਲ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ, ਤੇ ਉਸਦੇ ਉਪਰੰਤ ਮੈਂ ਤੁਹਾਨੂੰ ਅੱਜ ਦੇ ਪ੍ਰੋਗਰਾਮ ਦਾ ਸਾਰਾ ਵੇਰਵਾ ਦੱਸਦਾ ਚੱਲਾਂਗਾ। ਪਹਿਲਾਂ ਮੌਸਮ ਦੇਖਦੇ ਕਰੀਏ ਕਿ ਕੀ ਕਹਿ ਰਿਹਾ। ਤੇ ਸਿਡਨੀ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 25 ਡਿਗਰੀ ਦੱਸਿਆ ਜਾ ਰਿਹਾ, ਤੇ ਬੱਦਲਬਾਈ ਬੜੀ ਹੋਈ ਹੈ। ਤੇ ਮੈਲਬਰਨ ਦੇ ਵਿੱਚ ਵੀ ਸੰਘਣੇ ਬੱਦਲ ਦਿਖਾਏ ਜਾ ਰਹੇ ਨੇ, ਤੇ ਤਾਪਮਾਨ ਵੱਧ ਤੋਂ ਵੱਧ 22 ਡਿਗਰੀ ਰਹਿਣ ਦੇ ਆਸਾਰ ਨੇ। ਬ੍ਰਿਸਬੇਨ ਦੇ ਵਿੱਚ ਵੀ ਕਿਤੇ ਕਿਤੇ ਬੱਦਲ ਦੱਸੇ ਜਾ ਰਹੇ ਨੇ, ਤੇ ਤਾਪਮਾਨ ਵੱਧ ਤੋਂ ਵੱਧ 26 ਡਿਗਰੀ ਰਹਿਣ ਦੇ ਆਸਾਰ ਨੇ। ਤੇ ਕੈਨਬਰਾ ਦੇ ਵਿੱਚ ਮੀਂਹ ਦੇ ਆਸਾਰ ਦੱਸੇ ਗਏ ਨੇ, ਤੇ ਤਾਪਮਾਨ ਵੱਧ ਤੋਂ ਵੱਧ 23 ਡਿਗਰੀ ਰਹੇਗਾ। ਪਰਥ ਦੇ ਵਿੱਚ ਅਸਮਾਨ ਸਾਫ਼ ਦੱਸਿਆ ਜਾ ਰਿਹਾ, ਤੇ ਤਾਪਮਾਨ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਤੇ ਐਡੀਲੇਡ ਦੇ ਵਿੱਚ ਵੀ ਬੱਦਲਬਾਜ਼ੀ ਬਣੀ ਹੋਈ ਆ, ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਰਹਿਣ ਦੇ ਆਸਾਰ ਨੇ। ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅੱਜ ਤਾਪਮਾਨ ਵੱਧ ਤੋਂ ਵੱਧ 38 ਡਿਗਰੀ ਰਹਿਣ ਦੇ ਆਸਾਰ ਨੇ, ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਸੋ ਪੰਜਾਬ ਦੇ ਵਿੱਚ ਭਾਰੀ ਗਰਮੀ ਪੈ ਰਹੀ ਆ, ਕਿਉਂਕਿ ਕਣਕਾਂ ਦੀਆਂ ਵਾਢੀਆਂ ਲਗਭਗ ਮੁਕੰਮਲ ਹੋਣ ਦੇ ਨੇੜੇ ਤੇੜੇ ਆ। ਸੋ ਤਾਪਮਾਨ ਬਹੁਤ ਹਾਈ ਆ, ਤੇ ਵੈਦਰ ਬਦਲਦਾ, ਕਦੇ ਹਨੇਰੀ ਚੱਲ ਪੈਂਦੀ ਆ, ਜੇਕਰ ਮਾਨਿਆ ਚ ਦੱਸਾਂ, ਤੇ ਕਦੇ ਕਦੇ ਬੱਦਲ ਵੀ ਚੜਾਉਂਦੇ ਆ। ਸੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਇਸ ਬਾਬਤ ਹੀ ਗੱਲਬਾਤ ਕਰਾਂਗੇ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਦੇ ਤੌਰ ਤੇ ਜਾਣਿਆ ਜਾਂਦਾ ਹੈ, ਤੇ ਅਸੀਂ ਕਣਕ ਦੇ ਬਾਰੇ ਗੱਲਬਾਤ ਕਰਾਂਗੇ, ਫਸਲ ਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਤੇ ਉਸ ਉਪਰੰਤ ਅੱਜ ਅਸੀਂ ਇੰਟਰਵਿਊ ਕਰਾਂਗੇ। ਲੋਕ ਸਭਾ ਚੋਣਾਂ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਨੇ 19 ਮਈ ਨੂੰ, ਤੇ ਉਹਨਾਂ ਦੇ ਇੱਕ ਉਮੀਦਵਾਰ ਉਪਕਾਰ ਸਿੰਘ ਬਖਸ਼ੀ ਜੀ ਨਾਲ ਅੱਜ ਗੱਲਬਾਤ ਕਰਾਂਗੇ। ਔਰਗੈਨਿਕ ਫਾਰਮਰ ਨੇ, ਤੇ ਜਲੰਧਰ ਤੋਂ ਉਹਨਾਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਸੋ ਜੇਕਰ ਤੁਹਾਡੇ ਕੋਈ ਵੀ ਸਵਾਲ ਹੋਣ, ਆਜ਼ਾਦ ਉਮੀਦਵਾਰ ਨੇ, ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ, ਜਾਂ ਟੈਲੀਗ੍ਰਾਮ ਦੇ ਉੱਤੇ ਮੈਸੇਜ ਵੀ ਸਾਨੂੰ ਕਰ ਸਕਦੇ ਹੋ। ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇ ਜਾਣਾ, ਸਾਰਿਆਂ ਦਾ ਇੰਟਰਸਟ, ਸਾਰਿਆਂ ਦੀ ਨਿਗਾਹ ਬਣੀ ਹੋਈ ਹੈ ਲੋਕ ਸਭਾ ਚੋਣਾਂ ਦੇ ਉੱਤੇ। ਤੇ ਦੋਸਤੋ, ਅਗਲੇ ਸੈਕਸ਼ਨ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਦੇ ਇਤਿਹਾਸ ਤੇ। ਸੋ ਉਸ ਤੋਂ ਪਹਿਲਾਂ ਅਸੀਂ ਇੱਕ ਗੀਤ ਸੁਣਦੇ ਹਾਂ ਗੁਰਦਾਸ ਮਾਨ ਜੀ ਦਾ, ਤੈਨੂੰ ਮੰਗਣਾ ਨਾ ਆਵੇ। ਸੋ ਗੀਤ ਤੋਂ ਉਸ ਪਾਰ ਅਸੀਂ ਗੱਲਬਾਤ ਕਰਾਂਗੇ ਸਿੱਖ ਇਤਿਹਾਸ ਦੇ ਅੱਜ ਦੇ ਦਿਨ ਦੇ ਉੱਤੇ।
ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ। ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜੱਦੀਆਂ ਦੇ, ਕਦੇ ਸਤੀਆਂ ਦੇ, ਕਦੇ ਕੀਤੇ ਦਾਣੀਆਂ ਨਾਥਾਂ ਦੇ। ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਉੱਥੇ ਨਾ ਇੱਥੇ, ਫਿਰ ਕਹਿੰਦਾ ਮੈਨੂੰ ਕੁਛ ਨੀ ਮਿਲਿਆ, ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ। ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ, ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ। ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਬਰੀ ਤਿੰਨਾ ਦੀ ਨਹੀਂ ਬਰਾਬਰੀ। ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ, ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕਿਦਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕਿਦਾਨ ਕਰਦੇ। ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਜੇ ਹੰਕਾਰ ਹੋਇਆ ਪੈਦਾ ਸਖੀ ਵੀ ਕੀ ਕਰੇ, ਕੀ ਕਰੇ, ਮੱਥਾ ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ, ਟੇਕਣਾ ਨਾ ਆਵੇ, ਤੇ ਫਕੀਰ ਕੀ ਕਰੇ। ਜਿੱਥੇ ਮਿਹਨਤਾਂ ਨੇ ਰਹਿਮਤ
ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ। ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ, ਫਿਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ, ਫਿਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ। ਗੱਲ ਸੁਣ ਲੈ ਜਵਾਨਾ, ਚੱਕੀ ਫਿਰਦਾ ਕਮਾਨਾ, ਅੱਖ ਮੀਚ ਕੇ ਨਿਸ਼ਾਨਾ, ਤੈਨੂੰ ਪਿੰਨਣਾ ਨਾ ਆਵੇ, ਤੈਨੂੰ ਪਿੰਨਣਾ ਨਾ ਆਵੇ, ਦਸਤੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ। ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਕਜੂਆ, ਛੱਡ ਮਰ ਜਾਣੇ ਮਨ ਕੱਢ ਦਿਲ ਚੋਂ ਫਤੂਰਾ, ਦਿਲ ਚੋਂ ਫਤੂਰਾ। ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਕਜੂਆ, ਛੱਡ ਮਰ ਜਾਣੇ ਮਨ ਕੱਢ ਦਿਲ ਚੋਂ ਫਤੂਰਾ, ਦਿਲ ਚੋਂ ਫਤੂਰਾ। ਕਿਹੜੇ ਥੰਮ ਦੇ ਸਹਾਰੇ ਖੜੇ ਰਹਿਣਗੇ ਚੁਪਾਰੇ, ਕਿਹੜੇ ਥੰਮ ਦੇ ਸਹਾਰੇ ਖੜੇ ਰਹਿਣਗੇ ਚੁਪਾਰੇ, ਜਿਹਦੇ ਪਾਲੇ ਹੁਣ ਮਾੜੇ ਤੇ ਸ਼ਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ। ਜਿੱਡਾ ਮਰਜ਼ੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ, ਜਿੱਡਾ ਮਰਜ਼ੀ ਖਿਲਾੜੀ ਗੁਰੂ ਬਿਨਾ ਹੈ ਅਨਾੜੀ, ਜਿਹਦੀ ਸ਼ੁਰੂਆਤ ਮਾੜੀ ਤੇ ਅਖੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ। ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ, 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 ਤੇ ਫਕੀਰ ਕੀ ਕਰੇ।
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਮੈਂ ਤੁਹਾਡਾ ਆਪਣਾ ਗੁਰਸੇਵਕ ਸਿੰਘ। ਸੋ ਇਸ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਦੇ ਇਤਿਹਾਸ ਦੀ, ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦੀ ਕੀ ਮਹੱਤਤਾ ਹੈ। ਤੇ ਅਕਸਰ ਜਿਵੇਂ ਅਸੀਂ ਗੱਲ ਕਰਦੇ ਹੀ ਹਾਂ ਕਿ ਜੇਕਰ ਇਤਿਹਾਸ ਜਾਣਨਾ ਹੈ, ਇਤਿਹਾਸ ਪੜ੍ਹਨ ਦੇ ਤੁਸੀਂ ਸ਼ੌਕੀਨ ਹੋ, ਜਾਣਨ ਦੇ ਸ਼ੌਕੀਨ ਹੋ, ਤੇ ਬਹੁਤ ਹੀ ਸੋਹਣਾ ਤਰੀਕਾ ਹੈ ਕਿ ਤੁਸੀਂ ਹਰ ਰੋਜ਼ ਦੇ ਦਿਨ ਦਾ ਇਤਿਹਾਸ ਦੇਖੋ। ਉਸਦੇ ਨਾਲ ਤੁਹਾਨੂੰ ਇਤਿਹਾਸ ਸਹਿਜੇ ਸਾਰੇ ਸਾਲ ਦੇ ਵਿੱਚ ਸਾਰੇ ਸਾਲ ਦਾ ਇਤਿਹਾਸ ਤੁਹਾਡੇ ਸਾਹਮਣੇ ਆ ਜਾਏਗਾ। ਦੇਖੋ ਕਿਤਾਬਾਂ ਮੁਹੱਈਆ ਨੇ, ਤੁਸੀਂ ਕਿਤਾਬਾਂ ਪੜ੍ਹ ਸਕਦੇ ਹੋ, ਹਰ ਰੋਜ਼ ਕੁਛ ਸਮਾਂ ਹੀ ਕੱਢਣਾ ਪਏਗਾ। ਸੋ ਅਸੀਂ ਜਾਣਾਂਗੇ ਅੱਜ 2 ਮਈ ਦੇ ਦਿਨ ਦਾ ਇਤਿਹਾਸ, ਤਾਂ ਸ਼ੁਰੂਆਤ ਕਰਦੇ ਹਾਂ 1757 ਤੋਂ। ਦੁਰਾਨੀ ਦੇ ਪੁੱਤਰ ਤੈਮੂਰ ਨੇ ਕਰਤਾਰਪੁਰ ਤੇ ਦਰਬਾਰ ਸਾਹਿਬ ਨੂੰ ਢਾ ਦਿੱਤਾ ਸੀ, ਆਹ ਮੈਂ ਸੰਖੇਪ ਦੇ ਵਿੱਚ ਦੱਸਣਾ ਚਾਹੂੰਗਾ। ਤੇ ਦਿੱਲੀ ਤੋਂ ਵਤਨ ਮੁੜ ਜਾਣ ਤੋਂ ਪਹਿਲਾਂ ਅਹਿਮਦ ਸ਼ਾਹ ਨੇ ਲੁੱਟ ਤਾਂ ਸਾਰਾ ਮਾਲ 28,000 ਗੱਡਿਆਂ, ਬਲਦਾਂ, ਖੋਤਿਆਂ, ਖੱਚਰਾਂ ਅਤੇ ਘੋੜਿਆਂ ਤੇ ਲੱਦ ਕੇ ਸਿੱਧਾ ਵਤਨ ਵੱਲ ਤੋਰ ਲਿਆ। ਤੇ ਅਹਿਮਦ ਸ਼ਾਹ ਨੇ ਦਿੱਲੀ ਵਿੱਚ ਕਿਸੇ ਦੇ ਘਰ ਵਿੱਚ ਇੱਕ ਵੀ ਹਾਥੀ, ਊਂਠ, ਖੱਚਰ ਵੀ ਨਹੀਂ, ਬਲਕਿ ਇੱਕ ਵੀ ਖੋਤਾ ਤੱਕ ਨਹੀਂ ਰਹਿਣ ਦਿੱਤਾ। ਸਾਰਿਆਂ ਤੇ ਸਮਾਨ ਲੱਦਿਆ ਹੋਇਆ ਸੀ। ਅਹਿਮਦ ਸ਼ਾਹ ਦੀ ਸਾਰੀ 80,000 ਫੌਜ ਪੈਦਲ ਜਾ ਰਹੀ ਸੀ ਤੇ ਸਵਾਰੀ ਦਾ ਹਰ ਜਾਨਵਰ ਲੁੱਟੇ ਦੇ ਮਾਲ ਨਾਲ ਲੱਦਿਆ ਹੋਇਆ ਸੀ। ਇਸ ਖਜ਼ਾਨੇ ਦੇ ਨਾਲ ਉਸਦਾ ਪੁੱਤਰ ਤੈਮੂਰ ਅਤੇ ਹਜ਼ਾਰਾਂ ਸਿਪਾਹੀ ਵੀ ਗਏ। ਤੇ ਜਦੋਂ ਖਜ਼ਾਨੇ ਵਾਲਾ ਕਾਫਲਾ ਲੰਘ ਕੇ ਸਨੌਰ ਕੋਲ ਪੁੱਜਾ ਤੇ ਖਾਲਸਾ ਫੌਜਾਂ ਨੇ, ਆਲਾ ਸਿੰਘ ਪਟਿਆਲਾ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਅਹਿਮਦ ਸ਼ਾਹ ਦੀ ਲੁੱਟ ਦੇ ਮਾਲ ਨਾਲ ਇੱਕ ਹਿੱਸਾ ਖੋ ਰਿਹਾ। ਇਸ ਮਗਰੋਂ ਸਿੱਖਾਂ ਨੇ ਇਸ ਕਾਫਲੇ ਤੇ ਮਲੇਰਕੋਟੇ ਕੋਲ ਇੱਕ ਵਾਰ ਫਿਰ ਹਮਲਾ ਕੀਤਾ। ਉਂਝ ਸਿੱਖ ਝਨਾ ਦਰਿਆ ਤੱਕ ਅਫਗਾਨਾਂ ਦੇ ਹਮਲੇ ਤੇ ਹਮਲਾ ਕਰਦੇ ਗਏ। ਇਸਦਾ ਮਾਲ ਲੁੱਟ ਤੇ ਲੁੱਟ ਦੇ ਮਾਲ ਦਾ ਭਾਰ ਘਟਾਉਂਦੇ ਰਹੇ। ਇਸ ਐਕਸ਼ਨ ਤੇ ਤੈਮੂਰ ਬਹੁਤ ਗੁੱਸੇ ਵਿੱਚ ਆਇਆ ਤੇ ਉਸਨੇ ਸਿੱਖਾਂ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਤੇ ਜਦ ਤੈਮੂਰ ਤੇ ਅਹਿਮਦ ਸ਼ਾਹ ਦਾ ਜਰਨੈਲ ਮਹਾਂ ਜਹਾਨ ਖਾਨ ਜਲੰਧਰ ਪਹੁੰਚੇ ਤਾਂ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੇ ਉਸਨੂੰ ਨੇੜੇ ਸਿੱਖਾਂ ਵੱਲੋਂ ਲੁੱਟ ਮਾਰ ਦਾ ਬਦਲਾ ਲੈਣ ਵਾਸਤੇ ਕਰਤਾਰਪੁਰ ਤੇ ਹਮਲਾ ਕਰਨ ਵਾਸਤੇ ਸਲਾਹ ਦਿੱਤੀ। ਉਸ ਵੇਲੇ ਕਰਤਾਰਪੁਰ ਵਿੱਚ ਬੜਵਾਜ ਸਿੰਘ ਧੀਰ ਮਾਲ ਦੀ ਚੌਥੀ ਪੀੜ੍ਹੀ ਰਹਿ ਰਹੀ ਸੀ ਅਤੇ ਭਾਈ ਗੁਰਦਾਸ ਦੀ ਕਲਮ ਨਾਲ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਉਸ ਕੋਲ ਹੀ ਸੀ। ਤੈਮੂਰ ਨੇ ਇਸ ਨਗਰ ਤੇ ਹਮਲਾ ਕਰ ਦਿੱਤਾ ਤੇ ਲੋਕਾਂ ਦਾ ਕਤਲੇਆਮ ਲੁੱਟਮਾਰ ਕਰਨ ਮਗਰੋਂ ਇਸ ਸ਼ਹਿਰ ਨੂੰ ਅੱਗ ਲਾ ਦਿੱਤੀ। ਇਸ ਅੱਗ ਵਿੱਚ ਗੁਰੂ ਗੁਰਦੁਆਰਾ ਥੰਮ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਭਾਈ ਗੁਰਦਾਸ ਸਿੰਘ ਦੀ ਜਿਹੜੀ ਲਿਖ ਸੀ ਉਹ ਵੀ ਸੜ ਗਈ। ਇਸ ਮੌਕੇ ਤੇ ਵਡਭਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਉਸ ਤੇ ਬਹੁਤ ਸਖ਼ਤ ਕੀਤਾ ਗਿਆ। ਇਸ ਮਗਰੋਂ ਤਮੂਰ ਨੇ ਗੋਇੰਦਵਾਲ ਤੋਂ ਬਿਆਸ ਦਰਿਆ ਤੱਕ ਪੱਤਣ ਪਾਰ ਕੀਤਾ ਤੇ ਲਾਹੌਰ ਚਲਾ ਗਿਆ। ਤੇ ਕੁਝ ਦਿਨਾਂ ਬਾਅਦ ਅਹਿਮਦ ਸ਼ਾਹ ਵੀ ਲਾਹੌਰ ਪਹੁੰਚ ਗਿਆ ਤੇ ਅਹਿਮਦ ਸ਼ਾਹ ਬਹੁਤ ਹੀ ਦੇਰ ਲਾਹੌਰ ਵਿੱਚ ਨਹੀਂ ਠਹਿਰਿਆ ਤੇ ਲੁੱਟ ਦਾ ਮਾਲ ਲੈ ਕੇ ਅਫਗਾਨਿਸਤਾਨ ਵੱਲ ਨੂੰ ਰਵਾਨਾ ਹੋ ਗਿਆ। ਇਸ ਪਿੱਛੋਂ ਵੀ ਖਾਲਸਾ ਫੌਜਾਂ ਨੇ ਅਹਿਮਦ ਸ਼ਾਹ ਦੀ ਵਹੀਰ ਤੇ ਗੁਰੀਲਾ ਹਮਲਾ ਕਰਦਿਆਂ ਰਹੀਆਂ ਤੇ ਇਸ ਹਮਲੇ ਤੋਂ ਤੱਕ ਜਾਰੀ ਰਹੇ ਜਦੋਂ ਤੱਕ ਅਹਿਮਦ ਸ਼ਾਹ ਦੀਆਂ ਫੌਜਾਂ ਚਨਾਬ ਦਰਿਆ ਪਾਰ ਨਾ ਕਰ ਗਈਆਂ। ਅਹਿਮਦ ਸ਼ਾਹ ਨੇ ਜਾਣ ਤੋਂ ਪਹਿਲਾਂ ਤੈਮੂਰ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਹੁਣ ਤੈਮੂਰ ਨੇ ਵੀ ਸਿੱਖਾਂ ਨੂੰ ਖਤਮ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਤੈਮੂਰ ਦੇ ਹੁਕਮਾਂ ਤੇ ਜਹਾਨ ਖਾਨ ਦੀ ਅਗਵਾਈ ਹੇਠ ਦੁਰਾਨੀ ਦੀਆਂ ਫੌਜਾਂ ਨੇ ਸਿੱਖਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਤੇ ਬਹੁਤ ਸਾਰੇ ਸਿੱਖ ਸ਼ਹੀਦ ਕਰ ਦਿੱਤੇ। ਤੇ 2 ਮਈ 1957 ਦੇ ਦਿਨ ਤੈਮੂਰ ਨੇ ਅੰਮ੍ਰਿਤਸਰ ਤੇ ਹਮਲਾ ਕਰਕੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸਨੇ ਰਾਮ ਰੋਣੀ ਕਿਲ੍ਹਾ ਅਤੇ ਦਰਬਾਰ ਸਾਹਿਬ ਨੂੰ ਢਾ ਦਿੱਤਾ ਤੇ ਅੰਮ੍ਰਿਤਸਰ ਸਰੋਵਰ ਨੂੰ ਮਲਬੇ ਨਾਲ ਪੂਰ ਦਿੱਤਾ। ਤੇ ਹੁਣ ਗੱਲ ਕਰਦੇ ਹਾਂ 1698 ਵਿੱਚ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਦੀ ਸੇਵਾ ਸੰਭਾਲੀ ਤੇ ਭਾਈ ਮਨੀ ਸਿੰਘ 2 ਮਈ 1698 ਦੇ ਦਿਨ ਅੰਮ੍ਰਿਤਸਰ ਪਹੁੰਚੇ ਤੇ 3 ਮਈ ਨੂੰ ਦਰਬਾਰ ਸਾਹਿਬ ਵਿੱਚ ਨੀਲਾ ਨਿਸ਼ਾਨ ਸਾਹਿਬ ਚਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਵਿੱਚ ਹੀ ਰਹਿਣ ਲੱਗੇ ਤੇ 2 ਮਈ 1991 ਵਿੱਚ ਬਲਵਿੰਦਰ ਸਿੰਘ ਤੇ ਸਮੀਰ ਸਿੰਘ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਤੇ 1994 ਦੇ ਵਿੱਚ ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਐਲਾਨ ਕੀਤਾ ਗਿਆ। ਸੋ ਇਸ ਤੋਂ ਅੱਗੇ ਜੇਕਰ ਅੱਜ ਦੇ ਦਿਨ ਦਾ ਦੇਖੀਏ ਤਾਂ 1991 ਦੇ ਵਿੱਚ ਰਛਪਾਲ ਸਿੰਘ ਬੱਬਰ ਕਿਲ੍ਹਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਤੇ 2013 ਦੇ ਵਿੱਚ ਬਾਦਲ ਨੇ ਪਾਕਿਸਤਾਨ ਜੇਲ੍ਹ ਚ ਮਰੇ ਇੱਕ ਕੈਦੀ ਨੂੰ ਕੌਮੀ ਸ਼ਹੀਦ ਕਰਾਰ ਦੇ ਦਿੱਤਾ ਸੀ। ਇਸ ਬਾਰੇ ਤਾਂ ਮੋਸਟਲੀ ਲੋਕ ਆਪਣੇ ਜਾਣਦੇ ਹੀ ਹੋਣਗੇ ਤੇ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ 1990 ਤੋਂ ਕੈਦ ਸਰਬਜੀਤ ਨਾਮ ਦੇ ਇੱਕ ਕੈਦੀ ਨੂੰ ਕੁਝ ਪਾਕਿਸਤਾਨੀ ਕੈਦੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਉਸਦੀ ਲਾਸ਼ ਅਗਲੇ ਦਿਨ ਜਦੋਂ ਪੰਜਾਬ ਪਹੁੰਚੀ ਤਾਂ ਬਾਦਲ ਸਰਕਾਰ ਨੇ ਉਸਦਾ ਸੰਸਕਾਰ ਸਰਕਾਰੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇ ਕੇ ਕੀਤਾ। ਇਸੇ ਦਿਨ ਪੰਜਾਬ ਅਸੈਂਬਲੀ ਦਾ ਸਪੈਸ਼ਲ ਸੈਸ਼ਨ ਸੱਦ ਕੇ ਉਸਨੂੰ ਕੌਮੀ ਸ਼ਹੀਦ ਕਰਾਰ ਦੇ ਦਿੱਤਾ ਗਿਆ ਸੀਗਾ। ਦੋਸਤੋ, ਇਹ ਸੀ 2 ਮਈ ਦਾ ਇਤਿਹਾਸ ਤੇ ਸਾਡੇ ਨਾਲ ਸਾਡੇ ਸਰੋਤੇ ਜੁੜਨਾ ਸ਼ੁਰੂ ਹੋ ਗਿਆ ਮੈਸੇਜ ਦੇ ਜ਼ਰੀਏ। ਇਹਨਾਂ ਦੇ ਮੈਸੇਜ ਅਸੀਂ ਲਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਇੱਕ ਸੁਣਾਂਗੇ ਗੀਤ ਗੁਲਾਮ ਜੁਗਰੀ ਦਾ ਸੋਹਣਾ ਯਾਰ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਮੈਸੇਜ ਵੀ ਪੜਾਂਗੇ ਤੇ ਗੱਲਬਾਤ ਕਰਾਂਗੇ ਕਣਕ ਦੇ ਬਾਰੇ, ਫਸਲ ਦੇ ਬਾਰੇ ਤੇ ਮੰਡੀਆਂ ਦੇ ਬਾਰੇ। ਤੇ ਸੁਣੋ, ਇਹ ਗੀਤ ਮਿਲਦੇ ਹਾਂ ਗੀਤ ਤੋਂ ਬਾਅਦ। ਸੀਜ਼ਨ ਬਹੁਤ ਪੁਸ਼ ਹੋ ਗਿਆ ਸੀ, ਇਹਨਾਂ ਪਿੱਛੇ ਹੋ ਗਿਆ ਸੀ। ਨਹੀਂ ਤਾਂ ਪੰਜਾਬ ਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਇਨੀ ਦਿਨੀ ਆ ਕੇ ਕਣਕਾਂ ਖੇਤਾਂ ਦੇ ਵਿੱਚ ਦਿਖਾਈ ਨਹੀਂ ਦਿੰਦੀਆਂ, ਪਰ ਸਟਿਲ ਹਜੇ ਤੱਕ ਵਾਢੀ ਚੱਲ ਰਹੀ ਆ, ਕੰਬਾਈਨਾਂ ਖੇਤਾਂ ਦੇ ਵਿੱਚ ਚੱਲ ਰਹੀਆਂ, ਤੇ ਹੱਥੀ ਜਿਹੜੇ ਵਾਢੀ ਕਰਦੇ ਆ ਉਹ ਵੀ ਹਜੇ ਦੇਖੇ ਜਾ ਸਕਦੇ ਆ। ਤੇ ਬਹੁਤ ਹੀ ਸਲੋ ਚੱਲ ਰਿਹਾ ਸੀਜ਼ਨ, ਏਦਾਂ ਨਹੀਂ ਹੈ ਕਿ ਇੱਕਦਮ ਦੇ ਵਿੱਚ ਸ਼ੁਰੂ ਹੋ ਕੇ ਜਾਂ ਖਤਮ ਹੋ ਗਿਆ ਹਫ਼ਤੇ ਦਸ ਦਿਨ ਦੇ ਵਿੱਚ। ਤੇ ਮੰਡੀਆਂ ਦੇ ਵਿੱਚ ਵੀ ਕਣਕ ਸਿਰਫ ਹਫ਼ਤਾ ਕੁ ਪਹਿਲਾਂ ਜਾਂ 5-6 ਦਿਨ ਪਹਿਲਾਂ ਜਾਣੀ ਸ਼ੁਰੂ ਹੋਈ ਆ, ਤੇ ਉਸ ਤੋਂ ਪਹਿਲਾਂ ਵੀ ਕਈ ਮੁਸ਼ਕਲਾਂ ਅੜਚਣਾਂ ਆਉਂਦੀਆਂ ਰਹੀਆਂ। ਤੇ ਇਸ ਵਾਰ ਜਿਹੜਾ ਪਰਸਨਲ ਐਕਸਪੀਰੀਅੰਸ ਰਿਹਾ, ਸਾਡੀ ਮੋਟਰ ਦੇ ਉੱਤੇ ਬਿਹਾਰ ਤੋਂ ਕਾਂਬੇ ਆ ਕੇ ਬੈਠਦੇ ਆ ਹਰ ਸਾਲ, ਤੇ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਕਿ ਕਾਰਨ ਹੈ ਕਿ ਵਾਢੀ ਦੇ ਲਈ ਲੇਬਰ ਨੀ ਮਿਲ ਰਹੀ, ਤਾਂ ਉਹਨੇ ਇਹ ਦੱਸਿਆ ਕਿ ਵੋਟਾਂ ਦੇ ਕਾਰਨ ਇਹ ਪਰੇਸ਼ਾਨੀ ਆ ਰਹੀ ਆ, ਤੇ ਜਿਹੜੇ ਤਾਂ ਅਣਜਾਣ ਬੰਦੇ ਆ ਉਹ ਟ੍ਰੇਨ ਦੇ ਰਾਹੀਂ ਪੰਜਾਬ ਆਉਣਾ ਚਾਹੁੰਦੇ ਆ ਯੂਪੀ ਬਿਹਾਰ ਤੋਂ, ਤਾਂ ਉੱਥੋਂ ਦੀ ਪੁਲਿਸ ਉਹਨਾਂ ਦੇ ਕੁੱਟਮਾਰ ਕਰਦੀ ਆ ਕਿ ਤੁਸੀਂ ਇਲੈਕਸ਼ਨ ਤੱਕ ਇੱਥੇ ਰਹੋ, ਇਲੈਕਸ਼ਨ ਵੋਟਾਂ ਪਾਉਣ ਤੋਂ ਬਾਅਦ ਪੰਜਾਬ ਦੀ ਜਾਇਓ, ਜਿਸ ਕਾਰਨ ਮੰਡੀਆਂ ਦੇ ਵਿੱਚ ਵੀ ਮੁਸ਼ਕਲ ਪੇਸ਼ ਆਈ ਹੈ, ਪੱਲੇਦਾਰ ਮੰਡੀਆਂ ਦੇ ਵਿੱਚ ਵੀ ਘੱਟ ਨੇ। ਪਰਸਨਲ ਐਕਸਪੀਰੀਅੰਸ ਰਿਹਾ, ਜਿੰਨੇ ਕੁ ਪੱਲੇਦਾਰ ਉੱਥੇ ਨੇ ਪਹਿਲਾਂ ਪਹੁੰਚੇ ਹੋਏ ਸੀ ਪੰਜਾਬ, ਉਹੀ ਡਬਲ ਡਬਲ ਕੰਮ ਕਰ ਰਹੇ ਆ, ਸੋਣ ਨੂੰ ਸਿਰਫ 2-2-3-3 ਘੰਟੇ ਉਹਨਾਂ ਨੂੰ ਮਿਲ ਰਹੇ ਆ, ਕਿਉਂਕਿ ਮੰਡੀਆਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਰਸ਼ ਪੈ ਗਿਆ, ਕੰਬਾਈਨਾਂ ਚੱਲਣ ਕਰਕੇ ਹਰ ਜ਼ਿਮੀਦਾਰ ਚਾਹੁੰਦਾ ਕਿ ਮੇਰਾ ਛੇਤੀ ਤੋਂ ਛੇਤੀ ਟਰਾਲੀ ਵਿਹਲੀ ਹੋਵੇ ਤਾਂ ਅਸੀਂ ਘਰ ਜਾਈਏ, ਜਾਂ ਫਿਰ ਕੰਬਾਈਨ ਚੱਲ ਰਹੀ ਆ ਤੇ ਵਾਪਸ ਆ ਕੇ ਦੁਬਾਰਾ ਮੰਡੀ ਆਉਣਾ ਹੁੰਦਾ ਆ। ਸੋ ਬਹੁਤ ਮੁਸ਼ਕਲਾਤ ਪੇਸ਼ ਆਈ ਆ ਥੋੜੇ ਸਮੇਂ ਦੇ ਵਿੱਚ ਕੰਮ ਨਿਬੇੜਨ ਕਰਕੇ, ਕਿਉਂਕਿ ਮੌਸਮ ਦਾ ਵੀ ਪਤਾ ਨੀ ਚੱਲਦਾ, ਜਿੱਦਾਂ ਕੱਲ ਬਾਰਿਸ਼ ਆ ਗਈ, ਹਨੇਰੀ ਚੱਲੀ, ਤਾਂ ਉਹਦੇ ਕਰਕੇ ਕਾਫੀ ਮੁਸ਼ਕਲਾਤ ਪੇਸ਼ ਆਉਂਦੀ ਆ। ਤੇ ਕੱਲ ਸਾਡਾ ਵੀ ਆਪਣਾ ਕੰਮ ਵੀ ਮੰਡੀ ਦੇ ਵਿੱਚ ਕੱਲ ਹੀ ਵਿਹਲੇ ਹੋਏ ਹਾਂ ਮੰਡੀ ਤੋਂ, ਚਲੋ ਹੁਣ ਰਿਪਰ ਵਗੈਰਾ ਚੱਲਣਗੇ, ਤੂੜੀ ਵਗੈਰਾ ਵਣ ਦਾ ਸਿਲਸਿਲਾ ਹਜੇ ਸ਼ੁਰੂ ਹੋਏਗਾ, ਪਰ ਮੰਡੀ ਦੇ ਵਿੱਚ ਜਾਣਾ ਪਹੁੰਚ ਗਿਆ ਤੇ ਵਿਕ ਗਈ ਫਸਲ, ਵਿਕ ਗਈ। ਤੇ ਉੱਥੇ ਮੰਡੀ ਦੇ ਵਿੱਚ ਬੈਠੇ ਆ, ਕੱਲ ਗੱਲਬਾਤ ਹੋਈ ਆੜਤੀਏ ਦੇ ਨਾਲ, ਨਵੇਂ ਸ਼ਹਿਰ ਆੜਤੀਏ ਦੇ ਨਾਲ ਗੱਲਬਾਤ ਹੋਈ, ਤੇ ਉਹਨਾਂ ਦੇ ਨਜ਼ਰੀਏ ਤੋਂ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਉਹ ਮੈਂ ਤੁਹਾਡੇ ਨਾਲ ਸਾਂਝੀ ਹੁਣ ਕਰਾਂਗੇ, ਤੇ ਤੁਸੀਂ ਵੀ ਸੁਣੋ ਗੱਲਬਾਤ।
ਸਤਿ ਸ੍ਰੀ ਅਕਾਲ, ਹੁਣ ਅਸੀਂ ਮੌਜੂਦ ਹਾਂ ਨਵਾਂ ਸ਼ਹਿਰ ਦੀ ਦਾਣਾ ਮੰਡੀ ਦੇ ਵਿੱਚ, ਤੇ ਹਰਦੀਪ ਸਿੰਘ ਜਸਕਰਨ ਸਿੰਘ ਦੀ ਆੜਤ ਤੇ ਮੇਰੇ ਨਾਲ ਨੇ ਜਸਕਰਨ ਸਿੰਘ। ਤੇ ਭਾਈ ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ।
ਸੋ ਕਣਕ ਦਾ ਸੀਜ਼ਨ ਚੱਲ ਰਿਹਾ, ਸਾਰੀ ਦੁਨੀਆਂ 'ਚ ਪਤਾ ਹੈ ਕਿ ਪੰਜਾਬ ਕਣਕ ਲਈ ਮਸ਼ਹੂਰ ਵੀ ਆ, ਸੋ ਨਵਾਂ ਸ਼ਹਿਰ ਦੀ ਮੰਡੀ ਦੇ ਵਿੱਚ ਕਿਹੋ ਜਿਹਾ ਚੱਲ ਰਿਹਾ?
ਸਾਡੇ ਨਵਾਂ ਸ਼ਹਿਰ ਦੀ ਮੰਡੀ ਦਾ ਜਿਹੜਾ ਸਿਸਟਮ ਹੈ ਜੀ, ਮੈਂ ਸਮਝਦਾ ਬਹੁਤ ਹੀ ਵਧੀਆ ਸਿਸਟਮ ਸਾਡੇ ਪੰਜਾਬ ਦੇ ਵਿੱਚੋਂ ਹੀ ਮੈਂ ਤਾਂ ਕਹਿ ਸਕਦਾ ਵੀ ਵਧੀਆ ਸਿਸਟਮ ਸਾਡੇ ਇੱਥੇ ਚੱਲਦਾ। ਸਾਨੂੰ ਨਾ ਤਾਂ ਸਾਡੇ ਜ਼ਿਮੀਦਾਰਾਂ ਨੂੰ ਇੱਥੇ ਕੋਈ ਦਿੱਕਤ ਆਉਂਦੀ ਆ, ਅਤੇ ਨਾ ਹੀ ਸਾਨੂੰ ਆੜ੍ਹਤੀਆਂ ਨੂੰ ਕੋਈ ਸਮੱਸਿਆ ਕਿਸੇ ਗੱਲ ਦੀ, ਵੀ ਪਰਚੇਜ ਦਾ ਕੰਮ, ਲਿਫਟਿੰਗ ਦਾ ਕੰਮ ਜਾਂ ਭਰਾਈ ਦਾ ਕੰਮ ਬਹੁਤ ਹੀ ਸਮੂਥਲੀ ਚੱਲਦਾ ਔਰ ਵਧੀਆ ਚੱਲਦਾ, ਵਧੀਆ ਢੰਗ ਨਾਲ ਸਾਰੇ ਪ੍ਰਬੰਧ ਜਿਹੜੇ ਆ ਸਰਕਾਰ ਵੱਲੋਂ ਕੀਤੇ ਗਏ ਆ
ਜੀ। ਸੋ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ, ਤਾਂ ਝਾੜ ਕਿਹੋ ਜਿਹਾ ਚੱਲ ਰਿਹਾ ਕਿਸਾਨਾਂ ਦਾ?
ਦਰਅਸਲ ਜਿਹੜੇ ਤਾਂ ਕੁਛ ਇਲਾਕਿਆਂ 'ਚ ਜ਼ਿਆਦਾ ਬਾਰਿਸ਼ ਹੋ ਗਈ, ਉੱਥੇ ਜਿਹੜੇ ਝਾੜ ਹੈਗੇ ਆ ਉੱਥੇ ਤਕਰੀਬਨ 15-16 ਕੁਇੰਟਲ, ਕਿਤੇ 7 ਕੁਇੰਟਲ ਤੋਂ ਲੈ ਕੇ 12 ਕੁਇੰਟਲ ਤੱਕ ਵੀ ਹੈ, ਪਰ ਜਿਹੜਾ ਸਾਡਾ ਇਲਾਕਾ ਹੈ ਇਹ ਦੁਆਬੇ ਦਾ ਏਰੀਆ ਕੁਛ ਜਿੱਥੇ ਨਹੀਂ ਬਾਰਿਸ਼ ਪਈ ਉੱਥੇ ਤਕਰੀਬਨ 20-21 ਦੀ ਐਵਰੇਜ, ਬਹੁਤੇ ਕੁਛ ਜ਼ਿਮੀਦਾਰਾਂ ਦੀ ਜਿਨ੍ਹਾਂ ਨੇ ਵਧੀਆ ਮਿਹਨਤ ਕੀਤੀ ਹੋਈ ਉਹਨਾਂ ਦੀ 23-24 ਕੁਇੰਟਲ ਦੀ ਔਸਤ ਵੀ ਪਰ ਖੇਤ ਦੀ ਆਈ ਆ।
ਅਤੇ ਇੱਕ ਜਿਹੜੀ ਗੱਲ ਦੇਖਣ ਨੂੰ ਮਿਲਦੀ ਆ ਕਿ ਕਣਕ ਦਾ ਸੀਜ਼ਨ ਅੱਗੇ ਹੁੰਦਾ ਸੀ ਆਪਣੇ ਏਰੀਏ ਦੇ ਵਿੱਚ ਦੁਆਬਾ ਦੇ ਵਿੱਚ, ਵਿਸਾਖੀ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਂਦਾ ਸੀ, ਅਤੇ ਇਨੀ ਦਿਨੀ ਆ ਕੇ ਖਤਮ ਹੁੰਦਾ ਸੀਗਾ ਸੀਜ਼ਨ ਮੰਡੀਆਂ ਦੇ ਵਿੱਚ, ਟਾਵਾਂ ਟਾਵਾਂ ਹੀ ਕੋਈ ਜ਼ਿਮੀਦਾਰ ਆਉਂਦਾ ਸੀ। ਪਰ ਕੀ ਕਾਰਨ ਕਿ ਇੰਨਾ ਲੇਟ ਚੱਲ ਰਿਹਾ ਸੀਜ਼ਨ?
ਲੇਟ ਦਾ ਕਾਰਨ ਤਾਂ ਮੇਨ ਇਹੀ ਆ ਵੀ ਐਤਕੀ ਜਿਹੜੀਆਂ ਬਾਰਿਸ਼ਾਂ ਕਾਫੀ ਹੋ ਗਈਆਂ, ਉਹਦੇ ਕਰਕੇ ਜਿਹੜੀ ਆ ਫਸਲ ਲੇਟ ਹੋ ਗਈ, ਔਰ ਸੀਜ਼ਨ ਵੀ ਨੈਚੁਰਲੀ ਆ ਕਿ ਲੇਟੇ ਹੋਣਾ ਸੀਗਾ, ਕਾਰਨ ਇਹੀ ਆ ਮੇਨ ਵੀ ਉਹ ਬਾਰਿਸ਼ ਹੋਣ ਦੇ ਨਾਲ ਜਿਹੜਾ ਲੇਟ ਸੀਜ਼ਨ ਚੱਲਿਆ।
ਤੇ ਪਿਛਲੇ ਸਾਲ ਨਾਲੋਂ ਇਸ ਸਾਲ ਕਣਕ ਦਾ ਭਾਅ ਕੀ ਆ, ਕੀ ਪ੍ਰਾਈਸ ਚੱਲ ਰਿਹਾ ਕਣਕ ਦਾ?
ਪਿਛਲੇ ਸਾਲ ਨਾਲੋਂ ਇਸ ਸਾਲ 105 ਰੁਪਈਏ ਵੱਧ ਹੈ ਜੀ, ਪਿਛਲੇ ਸਾਲ 1735 ਸੀਗੇ, ਐਤਕੀ 1840 ਆ ਗੌਰਮੈਂਟ ਨੇ ਦਿੱਤੇ ਸਾਨੂੰ, ਮਤਲਬ 105 ਰੁਪਏ ਦਾ ਵਾਧਾ ਹੋਇਆ ਪਿਛਲੇ ਸਾਲ ਨਾਲੋਂ ਐਤਕੀ ਦਾ।
ਪਰ ਸੁਣਨੇ ਚ ਆਇਆ ਸੀਗਾ ਕਿ ਰੀਸੈਂਟਲੀ ਕੋਈ 6 ਰੁਪਏ ਦੀ ਕਾਟ ਵੀ ਕੀਤੀ ਆ ਉਹਨੇ, ਘੱਟ ਕੀਤਾ ਪ੍ਰਾਈਸ।
ਇਸ ਸੰਬੰਧੀ ਸਾਨੂੰ ਕੋਈ ਹਜੇ ਨੋਟੀਫਿਕੇਸ਼ਨ ਜਾਂ ਇੰਟੀਮੇਸ਼ਨ ਕੋਈ ਨਹੀਂ ਆਈ ਹੈਗੀ ਆ। ਹਾਂ ਚੱਲਦੀ ਆ ਗੱਲ, ਉਹ ਐਕਚੁਲੀ ਉਹ ਹੁਣ ਸੈਂਟਰ ਗੌਰਮੈਂਟ ਦੀ ਇਹ ਪਾਲਿਸੀ ਆ, ਕੀ ਕਹਿੰਦੇ ਆ ਉਹ ਕੀ ਕਰਦੇ ਆ ਇਹਦੇ ਬਾਰੇ, ਸ਼ਾਇਦ ਹੋ ਸਕਦੀ ਆ ਵੀ ਕੋਈ ਸ਼ਾਇਦ ਕੋਈ ਕੁਛ ਕਟੌਤੀ ਹੋਵੇ ਜ਼ਿਮੀਦਾਰਾਂ ਦੀ।
ਤੇ ਜੇਕਰ ਹੁਣ ਗੱਲ ਦੇਖੀਏ ਕਿ ਮੌਸਮ ਜਿਹੜੀ ਕੁਦਰਤੀ ਕਰੋਪੀ ਪੈਂਦੀ ਆ ਬਾਰਿਸ਼ ਦਾ, ਜਿੱਦਾਂ ਰਾਤ ਵੀ ਸੀਜ਼ਨ ਬਣਿਆ ਹੋਇਆ ਸੀਗਾ ਮੌਸਮ ਬਾਰਿਸ਼ ਦਾ, ਸੋ ਉਹਦੇ ਲਈ ਕੀ ਪੁਖਤਾ ਇੰਤਜ਼ਾਮ ਪਹਿਲਾਂ ਤੋਂ ਰੱਖਦੇ ਤੁਸੀਂ?
ਹਾਂਜੀ ਉਹ ਤਾਂ ਕਰਨੇ ਪੈਂਦੇ ਆ ਜੀ ਸਾਨੂੰ ਬਕਾਇਦਾ ਆਪਣਾ ਤਰਪੈਲਾਂ ਦਾ ਪ੍ਰਬੰਧ ਉਹਨਾਂ ਨੂੰ ਮਾਲ ਨੂੰ ਢੱਕਣ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਮਾਲ ਪਿਆ ਤਾਂ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਰਕਾਰ ਦੇ ਮਾਲ ਨੂੰ ਸਹੀ ਢੰਗ ਨਾਲ ਉਹਦੀ ਰੱਖ ਰਖਾ ਉਹਦਾ ਬਚਾਅ ਕੀਤਾ ਜਾਵੇ, ਤੇ ਉਹਦੇ ਲਈ ਸਾਡੇ ਕੋਲ ਸਾਰਾ ਆਪਣਾ ਪ੍ਰਬੰਧ ਕੀਤਾ ਹੁੰਦਾ ਤਰਪੈਲਾਂ ਦਾ ਢੱਕਣ ਦਾ।
ਪੰਜਾਬ ਸਟੇਟ ਦੀ ਜੇਕਰ ਗੱਲ ਕਰੀਏ ਤਾਂ ਖੇਤੀ ਪ੍ਰਧਾਨ ਮੰਨਿਆ ਜਾਂਦਾ ਪੰਜਾਬ ਨੂੰ, ਪਰ ਕੀ ਕਾਰਨ ਹੈ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸ਼ੈੱਡ ਨਹੀਂ ਆ? ਇਸ ਬਾਰੇ ਕਦੇ ਗੱਲਬਾਤ ਹੁੰਦੀ ਹੈ ਜਦੋਂ ਕਮੇਟੀ ਨਾਲ, ਮਾਰਕੀਟ ਕਮੇਟੀ ਨਾਲ?
ਹਾਂਜੀ ਜਿੱਦਾਂ ਹੁਣ ਸਾਡੀ ਮੰਡੀ ਆ, ਸਾਡੀ ਮੰਡੀ 'ਚ ਤਾਂ ਚਲੋ ਸ਼ੈੱਡਾਂ ਹੈਗੀਆਂ ਅਵੇਲੇਬਲ, ਹੁਣ ਬਾਕੀਆਂ ਦੇ ਬਾਰੇ ਇੱਦਾਂ ਹੁੰਦੀ ਵੀ ਜਿਹੜੇ ਫੋਕਲ ਪੁਆਇੰਟ ਆ ਉਹ ਤਾਂ ਸੀਜ਼ਨਲੀ ਚੱਲਦੇ ਆ, ਉੱਥੇ ਸ਼ੈੱਡਾਂ ਦਾ ਪ੍ਰਬੰਧ ਨਹੀਂ ਸਰਕਾਰ ਕਰ ਸਕਦੀ ਬਹੁਤਾ, ਕਿਉਂਕਿ ਉੱਥੇ ਤਾਂ ਸੀਜ਼ਨਲੀ ਜਾਣਾ ਆ, ਸੀਜ਼ਨਲੀ ਆ ਜਾਣਾ ਆ, ਅਤੇ ਜੇ ਕੋਈ ਹੁਣ ਜਿਵੇਂ ਕਣਕ ਝੋਨਾ ਆ ਉੱਥੇ ਚਲੋ ਇੰਨਾ ਕੁ ਤਾਂ ਆੜ੍ਹਤੀ ਆ ਜਿਹੜਾ ਆਪਣਾ ਪ੍ਰਬੰਧ ਕਰੇ ਲੈਂਦਾ ਰੱਖ ਰਖਾਅ ਦਾ, ਅਤੇ ਮੇਨ ਮੰਡੀਆਂ ਜਿਹੜੀਆਂ ਡਿਸਟ੍ਰਿਕਟ ਹੈੱਡਕੁਆਟਰ ਦੀਆਂ ਮੰਡੀਆਂ ਉੱਥੇ ਤਕਰੀਬਨ ਆਲਮੋਸਟ ਸ਼ੈੱਡਾਂ ਹੈਗੀਆਂ।
ਹਾਂਜੀ ਤੇ ਸਰਕਾਰ ਵੱਲੋਂ ਕੀ ਜਿਹੜਾ ਮਨੀ ਪੈਸੇ ਦੀ ਦੇਣੇ ਆ ਤੇ ਉਹ ਕੋਈ ਕਿੰਨਾ ਕੁ ਟਾਈਮ ਹੁੰਦਾ ਪੀਰੀਅਡ?
ਅਸਲ 'ਚ ਤਾਂ ਇਹ ਤਕਰੀਬਨ 72 ਘੰਟੇ ਦਾ ਪ੍ਰੋਸੈਸ ਹੈਗਾ, ਅਤੇ ਚਲੋ ਐਤਕੀ ਖਰੀਦ ਜਿਹੜੀ ਆ ਕੁਛ ਆ ਲਸਟਰ ਲੋਸ ਦੀ ਪ੍ਰੋਬਲਮ ਕਰਕੇ ਇਹ ਸਮੱਸਿਆ ਸੀਗੀ, ਤਾਂ ਜਿਹੜੀਆਂ ਪਰਚੇਜ਼ਾਂ ਲੇਟ ਪਈਆਂ, ਲੇਟ ਖਰੀਦ ਪੈਣ ਕਰਕੇ ਆ ਵੀ ਉਹੀ ਉਹ ਪ੍ਰੋਸੈਸ ਜਿਹੜਾ 3-4 ਦਿਨ ਦੀ ਪੇਮੈਂਟ ਰੇਟ ਹੈ, ਉੱਦਾਂ ਅਦਰਵਾਈਜ਼ ਠੀਕ ਚੱਲ ਰਹੀ, ਇਨ ਟਾਈਮ ਚੱਲਦੀ ਆ ਪੇਮੈਂਟ ਜਿਹੜੀ ਆ।
ਪਿਛਲੇ ਹਫ਼ਤੇ ਚੀਜ਼ ਦੇਖਣ ਨੂੰ ਆਈ ਸੀਗੀ ਅਖਬਾਰਾਂ 'ਚ ਵੀ ਸੀਗਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਚੱਕੇ ਜਾਮ ਕੀਤੇ ਗਏ ਸੀਗੇ, ਚਕਾਈ ਨਹੀਂ ਹੋ ਰਹੀ ਸੀ ਮੰਡੀਆਂ ਦੇ ਵਿੱਚੋਂ, ਤਾਂ ਕੀ ਨਵੀਂ ਸ਼ਹਿਰ ਮੰਡੀ 'ਚ ਵੀ ਹੋਇਆ ਸੀ?
ਸਾਡੇ ਵੀ ਸਮੱਸਿਆ ਆਈ, ਐਕਚੁਲੀ ਚੁਕਾਈ ਦੀ ਗੱਲ ਨਹੀਂ ਸੀ, ਇਹ ਸੀਗੀ ਗੱਲ ਪਰਚੇਜ ਦੀ, ਜਿਹੜੀਆਂ ਏਜੰਸੀਆਂ ਆ ਉਹ ਪਰਚੇਜ ਨਹੀਂ ਸੀ ਕਰ ਰਹੀਆਂ, ਇਹੀ ਸੀ ਵੀ ਜਿਹੜੇ ਇੰਸਪੈਕਟਰ ਸੀਗੇ ਖਰੀਦ ਏਜੰਸੀਆਂ ਦੇ ਉਹਨਾਂ ਵੱਲੋਂ ਮਤਲਬ ਇੱਕ ਇਹ ਗੱਲ ਲਈ ਗਈ ਸੀ ਵੀ ਮੀਂਹ ਦੇ ਨਾਲ ਜਿਹੜਾ ਆ ਕਣਕ ਦਾ ਦਾਣਾ ਆ ਉਹ ਖਰਾਬ ਹੋਇਆ, ਲਸਟਰ ਲੋਸ ਮਤਲਬ ਇਸ ਗੱਲ ਨੂੰ ਕਹਿੰਦੇ ਵੀ ਲਸਟਰ ਲੋਸ, ਕਣਕ ਦਾ ਦਾਣਾ ਜਿਹੜਾ ਉਹ ਮਤਲਬ ਬੋਡਾ ਹੋ ਜਾਂਦਾ, ਥੋੜ੍ਹਾ ਸੋਫਟ ਹੋ ਜਾਂਦਾ ਆ, ਮਤਲਬ ਉਹਦੇ ਵਿੱਚ ਉਹ ਗੇਨ ਨਹੀਂ ਕਰਦਾ, ਕਿਉਂਕਿ ਸਰਕਾਰ ਜਿਹੜੀ ਫਿਰ ਗੇਨ ਲੈਂਦੀ ਆ ਏਜੰਸੀਆਂ ਕੋਲੋਂ, ਉਹ ਕਹਿੰਦੇ ਵੀ ਇਹ ਜਿਹੜਾ ਦਾਣਾ ਮੀਂਹ ਨਾ ਭਿੱਜ ਗਿਆ ਜਿਹਨੂੰ ਪਾਣੀ ਲੱਗ ਗਿਆ ਵੀ ਇਹ ਮਤਲਬ ਉਸ ਚੀਜ਼ ਉਹਦੇ ਵਿੱਚ ਨਹੀਂ ਆਉਂਦਾ, ਇਸ ਕਰਕੇ ਸਾਨੂੰ ਇਸ ਗੱਲ ਦੀ ਰਾਹਤ ਦਿੱਤੀ ਜਾਵੇ। ਉਹਦੇ ਕਰਕੇ 2-3 ਦਿਨ ਇਹ ਗੱਲ ਚੱਲਦੀ ਰਹੀ ਸਾਡੇ ਵੀ, ਅਸੀਂ ਵੀ ਡੀ ਸੀ ਸਾਹਿਬ ਨੂੰ ਮਿਲੇ ਹਾਂ, ਇਸ ਸੰਬੰਧ ਦੇ ਵਿੱਚ ਮਿਲੇ ਸੀਗੇ, ਮੀਟਿੰਗ ਹੋਈ ਸਾਡੀ ਡੀ ਸੀ ਸਾਹਿਬ ਦੇ ਨਾਲ ਵੀ, ਅਤੇ ਉਹ ਚਲੋ ਉਹਨਾਂ ਨੇ ਇਸ ਗੱਲ ਨੂੰ ਉੱਪਰ ਤੱਕ ਪਹੁੰਚਦਾ ਕੀਤਾ ਸਰਕਾਰ ਤੱਕ, ਸਰਕਾਰ ਨੇ ਸੈਂਟਰ ਗੌਰਮੈਂਟ ਨੂੰ ਇਹ ਗੱਲ ਕੀਤੀ ਆ, ਅਤੇ ਸਾਡੇ ਵੀ ਵੈਸੇ ਕੱਲ੍ਹ ਆ ਕੇ ਗਈਆਂ ਦਿੱਲੀ ਤੋਂ ਟੀਮਾਂ ਆਈਆਂ ਸੀਗੀਆਂ FCI ਦੀਆਂ, ਉਹਨਾਂ ਨੇ ਵੀ ਇਹ ਦੇਖਿਆ ਕਿ ਲਸਟਰ ਲੋਸ ਦੀ ਪ੍ਰੋਬਲਮ ਹੈਗੀ ਆ ਵਿੱਚ, ਅਤੇ ਇਸ ਕਰਕੇ ਉਹ ਸਾਡੇ ਉਦੋਂ ਥੋੜ੍ਹੀ ਪ੍ਰੋਬਲਮ ਪਹਿਲੇ 2-3 ਦਿਨਾਂ 'ਚ ਆਈ ਆ ਵੀ ਚਲੋ ਚੱਕਾ ਜਾਮ ਤਾਂ ਨਹੀਂ ਸਾਡੇ ਹੋਇਆ ਪਰ ਸਮੱਸਿਆ ਸਾਨੂੰ ਆਈ ਜ਼ਰੂਰ।
ਸੋ ਜੇਕਰ ਹੁਣ ਨਵੇਂ ਸ਼ਹਿਰ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਡਾ ਨਾਮ ਮੋਹਰੀ ਕਤਾਰ ਦੇ ਵਿੱਚ ਆਉਂਦਾ, ਸੋ ਸਾਡਾ ਪ੍ਰੋਗਰਾਮ ਹੁੰਦਾ ਵਿਦੇਸ਼ਾਂ 'ਚ, ਮੋਸਟਲੀ ਸਾਡੇ ਲਿਸਨਰ ਵਿਦੇਸ਼ਾਂ ਦੇ ਵਿੱਚ ਸੁਣਦੇ ਆ, ਫਿਰ ਹੁਣ ਉਹਨਾਂ ਨੂੰ ਜੇਕਰ ਦੱਸਣਾ ਹੋਵੇ ਕਿ ਤੁਹਾਡੇ ਕੋਲ ਜ਼ਿਮੀਦਾਰ ਜਿਹੜੇ ਆਉਂਦੇ ਆ ਉਹਨਾਂ 'ਚੋਂ ਕਿੰਨੇ ਕੁ ਜ਼ਿਮੀਦਾਰ ਐਵਰੇਜ ਕਿੰਨੇ ਕੁ ਜ਼ਿਮੀਦਾਰ ਆ ਜਿਹੜੇ ਫਸਲ ਆਉਣ ਤੋਂ ਪਹਿਲਾਂ ਹੀ ਪੈਸੇ ਫੜ ਲੈਂਦੇ ਆ ਐਵਰੇਜ?
ਐਵਰੇਜ ਦੇਖੋ ਗੱਲ ਇੱਦਾਂ ਹੈਗੀ ਆ ਵੀ 80% ਜ਼ਿਮੀਦਾਰ ਥੱਲੇ ਆ ਜੀ ਇਸ ਵੇਲੇ, 80% ਜ਼ਿਮੀਦਾਰ ਐਡਵਾਂਸ 'ਚ ਚੱਲਦਾ ਅੱਜ ਕੱਲ੍ਹ, ਠੀਕ ਹੈ ਨਾ। ਕਾਰਨ ਕੀ ਆ ਵੀ ਫਸਲਾਂ ਦੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ, ਸਾਰਾ ਕੰਮ ਜਿਹੜਾ ਆ ਹੁਣ ਮਸ਼ੀਨਰੀ ਦਾ ਹੋ ਗਿਆ ਜਾਂ ਡੀਜ਼ਲ ਦੀ ਖਪਤ ਕਹਿ ਲਓ, ਲੇਬਰ ਦੇ ਚਾਰਜਸ ਹੋ ਜਾਂਦੇ ਆ, ਅਤੇ ਉਹ ਫਿਰ ਉਨੀ ਜਿਹੜੀ ਆ ਉਹ ਆਊਟਪੁੱਟ ਨਹੀਂ ਨਿਕਲਦੀ ਉਹਨਾਂ ਕੋਲੋਂ ਫਸਲ ਦੇ ਵਿੱਚ, ਜਿਹਦੇ ਕਰਕੇ ਥੋੜ੍ਹਾ ਜ਼ਿਮੀਦਾਰ ਥੱਲੇ ਚੱਲ ਰਿਹਾ, ਕੁਛ ਜ਼ਿਮੀਦਾਰ ਦੇ ਆਪਣੇ ਖਰਚੇ ਵੀ ਵੱਧ ਆ, ਅਤੇ ਮਤਲਬ ਮੈਂ ਤਾਂ ਇਹੀ ਕਹੂੰਗਾ ਵੀ ਜ਼ਿਮੀਦਾਰ ਆਲਮੋਸਟ 20% ਜਿਹੜਾ ਉਹ ਠੀਕ ਹੈ, 80% ਜਿਹੜਾ ਹੈਗਾ ਜ਼ਿਮੀਦਾਰ ਥੱਲੇ ਆ।
ਸੋ ਇਹ ਸਨ ਜਸਕਰਨ ਸਿੰਘ ਨਵਾਂ ਸ਼ਹਿਰ ਦਾਣਾ ਮੰਡੀ ਤੋਂ। ਸੋ ਆਉਣ ਵਾਲੇ ਸਮੇਂ 'ਚ ਇਹਨਾਂ ਨਾਲ ਫਿਰ ਵੀ ਗੱਲਬਾਤ ਕਰਾਂਗੇ ਜਿਹੜੇ ਅਸੀਂ ਕਿਸਾਨਾਂ ਦੇ ਸਮੱਸਿਆਵਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਤੋਂ ਹੋਰ ਜਾਣਾਂਗੇ ਕਿਉਂਕਿ ਹੁਣ ਸੀਜ਼ਨ ਚੱਲਦਾ, ਇਹ ਵੀ ਬਿਜ਼ੀ ਨੇ, ਦਾਣਾ ਮੰਡੀ ਭਰੀ ਹੋਈ ਆ। ਸੋ ਆਉਣ ਵਾਲੇ ਸਮੇਂ 'ਚ ਇਹਨਾਂ ਨਾਲ ਹੋਰ ਗੱਲਬਾਤ ਕਰਾਂਗੇ, ਅਤੇ ਜਸਕਰਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ।
ਠੀਕ ਹੈ ਜੀ, ਧੰਨਵਾਦ ਤੁਹਾਡਾ ਵੀ, ਬਹੁਤ ਸ਼ੁਕਰੀਆ ਤੁਸੀਂ ਆਏ ਸਾਡੇ ਕੋਲ, ਥੈਂਕ ਯੂ ਤੁਹਾਡਾ ਹਰਮਨ ਰੇਡੀ ਵਾਲਿਆਂ ਦਾ।
ਇਹ ਕੱਲ ਗੱਲਬਾਤ ਹੋਈ ਆ ਜਸਕਰਨ ਸਿੰਘ ਜੋ ਨਵਾਂ ਸ਼ਹਿਰ ਦਾਣਾ ਮੰਡੀ ਦੇ ਵਿੱਚ ਆੜ੍ਹਤੀ ਹੈ, ਸੋ ਐਜ਼ ਏ ਪ੍ਰੋਫੈਸ਼ਨ ਉਹ ਸਕੂਲ ਦੇ ਵਿੱਚ ਟੀਚਰ ਵੀ ਨੇ, ਕਿਸਾਨ ਵੀ ਨੇ, ਸੋ 3-3 ਜਾਣੀ ਕਿ ਕੰਮ ਇਕੱਠੇ ਕਰਦੇ ਆ। ਸੋ ਇਹ ਖੂਬਸੂਰਤੀ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰੋਐਕਟਿਵਲੀ ਕੰਮ ਕਰਦੇ ਆ, ਤਾਂ ਕਹਿ ਲਓ ਕਿ ਕਈ ਕਾਰੋਬਾਰ ਇਕੱਠੇ ਤੋਰਨੇ ਪੈਂਦੇ ਆ ਤਾਂ ਗੁਜ਼ਾਰਾ ਆ ਪੰਜਾਬ ਦੇ ਵਿੱਚ। ਸੋ ਪਰਸਨਲੀ ਸਿੰਘ ਜਿਹੜੇ ਅਸੀਂ ਖੇਤੀ ਕਰਦੇ, ਅਸੀਂ ਵੀ ਕਾਫੀ ਚਿਰ ਤੋਂ ਖੇਤੀ ਕਰਦੇ, ਸਾਡਾ ਵੀ ਝਾੜ ਬਹੁਤ ਘੱਟ ਰਿਹਾ ਮੀਂਹ ਦੇ ਕਾਰਨ, ਪਾਣੀ ਖੜਾ ਰਿਹਾ ਖੇਤਾਂ ਦੇ ਵਿੱਚ, ਤੇ ਸਮਾਂ ਤਾਂ ਇੱਦਾਂ ਵੀ ਸੀ ਝਕਿਲਿਆਂ ਨੂੰ ਮੇਰੀ ਸਲਾਹ ਬਣਦੀ ਉਸ ਤੋਂ ਬਾਅਦ ਕਿ ਕੋਈ ਸਬਜ਼ੀਆਂ ਜਾਂ ਹੋਰ ਕੁਛ ਬੀਜ ਲੈਣੀ। ਸੋ ਉਹ ਕੱਲਾ ਸਾਡੇ ਨੀ, ਬਹੁਤ ਪਾਸੇ ਝਾੜ 24 ਕੁਇੰਟਲ ਤੱਕ ਜਿੱਦਾਂ ਉਹਨੇ ਦੱਸਿਆ, ਤਾਂ ਉੱਥੇ ਤੱਕ ਵੀ ਨਿਕਲਦਾ ਰਿਹਾ, ਨਹੀਂ ਤਾਂ ਝਾੜ ਜਿਹੜਾ ਕਹਿੰਦੇ ਨੇ ਮਾਮੂਲੀ ਝਾੜ ਐਵਰੇਜ ਕਹਿ ਦਿੰਦੇ ਜਿਹਨੂੰ 15-16 ਕੁਇੰਟਲ ਇੱਕ ਕਿੱਲੇ ਚੋਂ, ਉਹ ਉਨਾ ਕੁ ਹੀ ਰਿਹਾ ਝਾੜ। ਤੇ ਜਿਹੜੀ ਆ ਉਹਨਾਂ ਨੂੰ ਮੈਂ ਸਵਾਲ ਪੁੱਛਿਆ ਸੀਗਾ ਕਿ ਕਰਜ਼ੇ ਵਾਲੀ ਕਿ ਪਹਿਲਾਂ ਐਡਵਾਂਸ ਚ ਪੈਸਾ ਫੜਨ ਵਾਲੀ ਤਾਂ ਮੇਰੇ ਬੈਠੇ ਅਸਲ ਚ ਸਬੱਬ ਬਣਿਆ ਤੇ ਇੱਕ ਕਿਸਾਨ ਉੱਥੇ ਆਏ ਤਾਂ ਉਹਨਾਂ ਦਾ ਜਿਹਨਾਂ ਦਾ 8 ਲੱਖ ਦੀ ਕਣਕ ਆਈ ਹੋਈ ਸੀ ਮੰਡੀ ਦੇ ਵਿੱਚ ਤਾਂ ਜਦੋਂ ਹਿਸਾਬ ਕਿਤਾਬ ਕੀਤਾ ਤਾਂ ਉਹਨਾਂ ਦਾ ਸਿਰਫ 70,000 ਰੁਪਇਆ ਵਧਿਆ ਬਾਕੀ ਪੈਸੇ ਸਾਰੇ ਸਾਰੇ ਐਡਵਾਂਸ ਚ ਲਏ ਹੋਏ ਸੀ ਤਾਂ ਹੁਣ ਕਾਰਨ ਕੀ ਨੇ ਕਹਿ ਲਓ ਕਿ ਸਰਕਾਰ ਵੱਲੋਂ ਵੀ ਇੱਥੇ ਕੋਆਪਰੇਟਿਵ ਬੈਂਕ ਬਣੇ ਹੋਏ ਆ ਅਸੀਂ ਪਿਛਲੇ ਸਾਲ ਇੰਟਰਵਿਊ ਵੀ ਕੀਤੀ ਸੀ ਸੈਕਟਰੀ ਨਾਲ ਜਿਹੜੇ ਸਰਕਾਰੀ ਬੈਂਕ ਹੁੰਦੇ ਉਹਨਾਂ ਸੈਕਟਰੀ ਨਾਲ ਗੱਲਬਾਤ ਕੀਤੀ ਸੀ ਤੇ ਹੁਣ ਵੀ ਕਾਫੀ ਵਾਹ ਪਿਆ ਸਰਕਾਰੀ ਬੈਂਕ ਦੇ ਨਾਲ ਲਿਮਿਟਸ ਵਗੈਰਾ ਬਣੀਆਂ ਹੁੰਦੀਆਂ ਉਹਨਾਂ ਦੇ ਪੈਸੇ ਦੇਣ ਜਾਣੇ ਜਾਂ ਉੱਥੇ ਗੱਲਬਾਤ ਹੋਈ ਤਾਂ ਉੱਥੋਂ ਜੋ ਦੇਖਿਆ ਸਰਕਾਰ ਨੇ ਵੀ ਕਿਸਾਨਾਂ ਨੂੰ ਬਹੁਤ ਪੈਸੇ ਵੰਡੇ ਹੋਏ ਆ ਤੇ ਬਹੁਤ ਪਾਲਿਸੀਆਂ ਕਿਸਾਨਾਂ ਦੇ ਲਈ ਨਿਕਲਦੀਆਂ ਆ ਸੋ ਆਹ ਸੱਚਾਈ ਆ ਇੱਕ ਤੇ ਪਰ ਕਾਰਨ ਕੀ ਬਣਦੇ ਆ ਕਿ ਉਹ ਰਿਟਰਨ ਕਿਉਂ ਨੀ ਕਰ ਪਾਉਂਦੇ ਹਰ ਵਾਰ ਸਾਡੇ ਮਤਲਬ ਉੱਠਦਾ ਹੈ ਕਿ ਮਾਫ਼ ਕਰ ਦਿੱਤੇ ਜਾਣ ਕਰਜ਼ੇ ਤਾਂ ਉਹ ਇੱਕ ਬਹੁਤ ਵੱਡਾ ਸਵਾਲ ਆ ਕਿ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ ਆ ਪੰਜਾਬ ਦੇ ਵਿੱਚ ਲੀਡਰਸ਼ਿਪ ਆ ਜਿਹੜੀ ਉਹ ਕਿਸਾਨਾਂ ਦੇ ਵਿੱਚ ਉੱਠਣੀ ਚਾਹੀਦੀ ਹੈ ਇਸੇ ਕਰਕੇ ਅੱਜ ਅਸੀਂ ਇੰਟਰਵਿਊ ਕਰਨੀ ਆ ਉਪਕਾਰ ਸਿੰਘ ਜੋ ਕਿ ਕਿਸਾਨ ਨੇ ਲੋਕ ਸਭਾ ਚੋਣ ਲੜ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਆਪ ਕਿਸਾਨ ਨੇ ਔਰਗੈਨਿਕ ਕਿਸਾਨ ਨੇ ਤਾਂ ਅਸੀਂ ਉਹਨਾਂ ਤੋਂ ਵੀ ਉਹਨਾਂ ਦਾ ਪੱਖ ਜਾਣਾਂਗੇ ਇੰਟਰਵਿਊ ਦੇ ਵਿੱਚ ਤੇ ਪਰ ਇਹ ਸਵਾਲ ਸਿਰ ਹਜੇ ਖੜਾ ਆ ਕਿ ਕੀ ਕਾਰਨ ਹੈ ਕਿ ਸਰਕਾਰ ਵੱਲੋਂ ਵੀ ਪਾਲਿਸੀ ਦਿੱਤੀਆਂ ਜਾਂਦੀਆਂ ਨੇ ਮੰਡੀਆਂ ਚ ਵੀ ਪੈਸਾ ਮਿਲਦਾ ਹੈ ਰਿਟਰਨ ਕਿਉਂ ਨੀ ਹੁੰਦਾ ਕਿੱਥੋਂ ਮਾਰ ਖਾਂਦਾ ਹੈ ਪੰਜਾਬ ਦਾ ਕਿਸਾਨ ਸੋ ਦੋਸਤੋ ਅਸੀਂ ਇੱਕ ਸੁਣਦੇ ਹਾਂ ਗੀਤ ਇੱਕ ਲਵਾਂਗੇ ਬ੍ਰੇਕ ਤੇ ਬ੍ਰੇਕ ਤੋਂ ਉਸ ਪਾਰ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਉਪਕਾਰ ਸਿੰਘ ਜੀ ਨਾਲ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਨਾਲ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508044489 ਤੇ ਜਾਂ ਕਰੋ ਕਲਿੱਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612-859-2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ ਲੈਂਬਰਗਿਨੀ ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ ਜਰੀਆਂ ਨੀ ਜਾਂਦੀਆਂ ਫਰੈਂਡਾਂ ਮੈਥੋਂ ਤੇਰੀਆਂ ਵੇ ਪੋਟਾ ਪੋਟਾ ਪਿੰਜਿਆ ਪਿਆ ਹਾਏ ਪਿੰਜਿਆ ਜਾਂਦਾ ਏ ਜਿਵੇਂ ਰੂਹ ਵੇ ਦਿਲ ਤੇਰਾ ਕਾਲਾ ਮੁੰਡਿਆ
ਪਰ
ਹੋਰ ਪਾਸੇ ਪਿੰਡ ਮਹਿਰਾਜ ਦੀ ਖਬਰ ਆ ਸਾਡੇ ਕੋਲ, ਜਿੱਥੇ ਕਿਸਾਨਾਂ ਵੱਲੋਂ ਕੱਲ ਮੋਰਚਾ ਲਗਾਇਆ ਗਿਆ। ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵੰਤ ਮਹਿਰਾਜ ਨੇ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਉੱਥੇ ਧਰਨਾ ਦਿੱਤਾ ਤੇ ਨਾਰੇ ਮਜ਼ਦੂਰ ਦੇ ਉੱਤੇ ਨਾਰੇ ਵੀ ਲਗਾਏ ਤੇ ਉਹਨਾਂ ਦਾ ਕਹਿਣਾ ਹੈ ਕਿ ਮੰਡੀਆਂ ਤੇ ਸ਼ੈੱਡਾਂ ਨਹੀਂ ਹੈ, ਕਿਸਾਨ ਮੰਡੀ ਚ ਪਹੁੰਚਦਾ ਆ, ਉਹਨਾਂ ਨੂੰ ਪੀਣ ਦੇ ਪਾਣੀ ਦੀ ਵੀ ਕੋਈ ਸਹੂਲਤ ਨਹੀਂ ਆ। ਤੇ ਦੂਜੀ ਗੱਲ ਕਰੀਏ ਤਾਂ ਜਿੱਦਾਂ ਟੈਂਡਰ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਕਿ ਚੌਂਕੀਦਾਰ ਮਿਲੇਗਾ ਮੰਡੀ ਦੇ ਵਿੱਚ, ਤੇ ਚੌਂਕੀਦਾਰ ਵੀ ਚੌਂਕੀਦਾਰ ਮੈਂ ਵੀ ਕਿਤੇ ਨੀ ਦੇਖਿਆ, ਸਾਨੂੰ ਆਪਣੀ ਢੇਰੀ ਦੀ ਆਪ ਹੀ ਰਖਵਾਲੀ ਕਰਨੀ ਪੈਂਦੀ ਆ, ਨਹੀਂ ਤਾਂ ਦਾਣੇ ਕਿੱਥੇ ਜਾਂਦੇ ਤੁਹਾਨੂੰ ਪਤਾ ਨੀ ਲੱਗਣਾ, ਤੇ ਛੋਟੇ ਜ਼ਿਮੀਦਾਰ ਦਾ ਤਾਂ ਲੱਭਣੇ ਨੀ ਨਾ ਢੇਰੀ ਕਿੱਥੇ ਗਈ। ਸੋ ਇਹ ਕੁਛ ਕਾਰਨਾਂ ਕਰਕੇ ਉਹਨੇ ਕੱਲ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਆ। ਤੇ ਪਰ ਇੱਕ ਗੱਲ ਤੋਂ ਮੈਂ ਜਿਹੜੀ ਪਹਿਲਾਂ ਗੱਲਬਾਤ ਹੋ ਰਹੀ ਸੀਗੀ ਕਿ ਚਲੋ ਬੜੀਆਂ ਮੰਡੀਆਂ ਪੱਕੀਆਂ ਨੇ, ਸ਼ੈੱਡ ਪਈ ਹੋਈ ਆ, ਪਰ ਪੰਜਾਬ ਦੇ ਕਿਸਾਨ ਖੇਤੀ ਤੇ ਨਿਰਭਰ ਨੇ, ਪੰਜਾਬ ਦੇ ਲੋਕ ਮੋਸਟਲੀ ਖੇਤੀ ਤੇ ਨਿਰਭਰ ਨੇ, ਤੇ ਛੋਟੀਆਂ ਭਾਵੇਂ ਬੇਸ਼ੱਕ ਫੋਕਲ ਪੁਆਇੰਟਸ ਨੇ, ਉਹਨਾਂ ਤੇ ਵੀ ਸ਼ੈੱਡ ਦੀ ਸਹੂਲਤ ਸਰਕਾਰ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਆਮਦਨ ਦਾ ਸਾਧਨ ਬੇਸ਼ੱਕ 6 ਮਹੀਨੇ ਆਉਣੀ ਹੈ, ਸੀਜ਼ਨ ਨਾਲ ਆਉਣੀ ਹੈ ਫਸਲ, ਤੇ ਉਹ 6 ਮਹੀਨੇ ਫਸਲ ਆਉਣੀ ਹੈ ਤੇ ਸਾਰਾ 6 ਮਹੀਨੇ ਜਾਂ ਸਾਰਾ ਸਾਲ ਅਸੀਂ ਉਸ ਤੇ ਨਿਰਭਰ ਕਰਦੇ ਹਾਂ। ਮੈਂ ਕਿਸਾਨ ਦਾ ਪੁੱਤ ਹਾਂ, ਜ਼ਿਮੀਦਾਰ ਬੰਦੇ ਹਾਂ, ਸੋ ਆ ਮੈਂ ਫੀਲ ਕਰ ਸਕਦਾ, ਤੇ ਮੋਸਟਲੀ ਸਾਡੇ ਮੈਨੂੰ ਲੱਗਦਾ ਸਰੋਤੇ ਵੀ ਜ਼ਿਮੀਦਾਰ ਪਰਿਵਾਰਾਂ ਚ ਵੀ ਹੋਣਗੇ। ਸੋ ਇਹ ਇਹ ਐਕਸਕਿਊਜ਼ ਚਲੋ ਉਹਨਾਂ ਨੇ ਤਾਂ ਦੱਸਿਆ ਕਿ ਸ਼ਾਇਦ ਇਹੀ ਕਾਰਨ ਹੈ ਕਿ ਸੀਜ਼ਨਲ ਵਰਕ ਆ ਉੱਥੇ, ਇਸ ਕਰਕੇ ਸ਼ੈੱਡ ਨਹੀਂ ਆ, ਪਰ ਸਰਕਾਰ ਨੂੰ ਬੇਸ਼ੱਕ ਸੀਜ਼ਨਲ ਵਰਕ ਆ ਉੱਥੇ, ਸ਼ੈੱਡ ਹਰ ਮੰਡੀ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਜਾਨ ਮੁੱਠੀ ਦੇ ਵਿੱਚ ਆਈ ਹੁੰਦੀ ਹੈ ਜੋ ਬੱਦਲ ਚੜ੍ਹਦਾ ਆ। ਸੋ ਇਹਨਾਂ ਚੀਜ਼ਾਂ ਵੱਲ ਸਰਕਾਰ ਨੂੰ ਗੌਰ ਕਰਨੀ ਚਾਹੀਦੀ ਹੈ, ਤੇ ਹੁਣ ਸਮਾਂ ਬਹੁਤ ਸੋਹਣਾ ਆ, ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ, ਤੇ ਅਸੀਂ ਗੱਲਬਾਤ ਨਹੀਂ ਕਰਦੇ ਆਪਣੇ ਲੋਕਲ MLA ਜਾਂ MP ਹੁੰਦੇ ਆ, ਤੇ ਉਹਨਾਂ ਜਦੋਂ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਆਉਂਦੇ ਆ ਤੁਹਾਨੂੰ ਸਵਾਲ ਪੁੱਛਣੇ ਚਾਹੀਦੇ ਆ। ਸੋ ਮੈਂ ਕੋਸ਼ਿਸ਼ ਕਰਾਂਗਾ, ਜਿਹੜਾ ਪਰਸਨਲੀ ਮੈਂ ਜੇਕਰ ਪ੍ਰੋਗਰਾਮ ਕਰਦਾ ਤਾਂ ਪ੍ਰੋਗਰਾਮ ਤੱਕ ਸੀਮਿਤ ਨਹੀਂ ਹੈ, ਤੇ ਸਾਡੇ ਸਾਰੀ ਟੀਮ ਹੀ ਇਕੱਲੀ ਪ੍ਰੋਗਰਾਮ ਤੱਕ ਸੀਮਿਤ ਨਹੀਂ ਹੁੰਦੀ ਹੈ, ਸੋਸਾਇਟੀ ਦੇ ਵਿੱਚ ਜਾ ਕੇ ਐਕਟਿਵਲੀ ਕੰਮ ਕਰਨਾ ਵੀ ਮੈਨੂੰ ਲੱਗਦਾ ਸਾਡੀ ਜ਼ਿੰਮੇਵਾਰੀ ਆ। ਸੋ ਇਸ ਵਾਰ ਮੈਂ ਇੱਥੇ ਹਾਂ ਪੰਜਾਬ ਦੇ ਵਿੱਚ, ਤੇ MP ਜਿਹੜੇ ਚੋਣ ਪ੍ਰਚਾਰ ਕਰਨ ਆਉਣਗੇ ਤੇ ਮੇਰੇ ਵੱਲੋਂ ਉਹਨਾਂ ਨੂੰ ਸਵਾਲ ਜ਼ਰੂਰ ਹੋਣਗੇ, ਨਾ ਕਿ ਐਜ਼ ਏ ਕਿਸਾਨ ਐਜ਼ ਏ ਜ਼ਿਮੀਦਾਰ ਮੈਂ ਉਹਨਾਂ ਨੂੰ ਸਵਾਲ ਜ਼ਰੂਰ ਕਰੂੰਗਾ ਕਿ ਉਹ ਵੀ ਜਦੋਂ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਜਾ ਕੇ ਗੱਲਬਾਤ ਕਰਨ ਤਾਂ ਆਹ ਮੁੱਦਿਆਂ ਨੂੰ ਰੱਖ ਸਕਣ। ਸੋ ਅਗਲੀ ਖਬਰ ਵੱਲ ਚੱਲਦੇ ਹਾਂ। ਜਿਹੜਾ ਅਸੀਂ ਪਿਛਲੇ ਦਿਨੀ ਵਿੱਚ ਇੱਕ ਕਰੋੜਾਂ ਦੀ ਜਿਹੜੀ ਹੇਰ ਫੇਰ ਹੋਈ ਸੀਗੀ, ਫਾਦਰ ਐਂਥਨੀ ਦੇ ਜਿਹੜੇ ਕਰੋੜਾਂ ਰੁਪਏ ਗਾਇਬ ਕਰ ਦਿੱਤੇ ਗਏ ਸੀਗੇ, ਤੇ ਜਿਹੜੇ ਦੋ ਥਾਣੇਦਾਰ ਲੱਭੇ ਜਾ ਰਹੇ ਸੀ ਪੰਜਾਬ ਪੁਲਿਸ ਵੱਲੋਂ, ਤੇ ਉਹ ਸਮੁੰਦਰੀ ਰਸਤੇ ਦੇ ਛੱਡਣ ਦੀ ਕੋਸ਼ਿਸ਼ ਦੇ ਵਿੱਚ ਕੇਰਲਾ ਤੋਂ ਗ੍ਰਿਫ਼ਤਾਰ ਕਰ ਲਏ ਗਏ ਆ, ਤੇ ਥਾਣੇਦਾਰ ਜਗਿੰਦਰ ਸਿੰਘ ਤੇ ਰਾਜਪ੍ਰੀਤ ਸਿੰਘ ਦੇ ਕੇਰਲਾ ਦੇ ਕੋਚੀ ਤੋਂ ਗ੍ਰਿਫ਼ਤਾਰ ਤੋਂ ਬਾਅਦ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਦੋਵੇਂ ਸਮੁੰਦਰੀ ਰਸਤੇ ਦੇ ਛੱਡਣ ਦੀ ਤਿਆਰੀ ਵਿੱਚ ਸਨ, ਹਾਲਾਂਕਿ 2 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਉਹ ਕਿੱਥੇ ਲੁਕਦੇ ਰਹੇ, ਇਸ ਬਾਰੇ ਹਜੇ ਪੰਜਾਬ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰੇਗੀ, ਫਿਰ ਹੀ ਪਤਾ ਚੱਲ ਸਕੇਗਾ। ਪਰ ਸਾਰੇ ਇਸ ਤੋਂ ਪਹਿਲਾਂ ਕਿ ਸਾਰੇ ਨੈਸ਼ਨਲ ਇੰਟਰਨੈਸ਼ਨਲ ਹਵਾਈ ਅੱਡਿਆਂ ਦੇ ਉੱਤੇ ਉਹਨਾਂ ਦਾ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀਗਾ, ਜਿਸ ਕਰਕੇ ਉਹ ਹਵਾਈ ਰਸਤੇ ਤਾਂ ਦੇਸ਼ ਨਹੀਂ ਸੀ ਛੱਡ ਸਕਦੇ, ਤੇ ਮੰਨਿਆ ਜਾਂਦਾ ਕਿ ਦੋਨੇ ਮੋਹਾਲੀ ਅਦਾਲਤ ਤੋਂ ਉਹਨਾਂ ਨੂੰ ਜ਼ਮਾਨਤ ਰੱਦ ਹੋ ਗਏ ਹੋਣ ਕਰਕੇ, ਤੇ ਸਮੁੰਦਰੀ ਰਸਤੇ ਉਹ ਪੰਜਾਬ ਤੋਂ ਬਾਹਰ ਜਾਣ ਦੀ ਕੋਸ਼ਿਸ਼ ਦੇ ਵਿੱਚ ਸਨ। ਤਾਂ ਇੱਕ ਅਗਲੀ ਖਬਰ, ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਕਤਲ ਦਾ ਜਿਹੜਾ ਇੱਕ ਮੁਸੀਬਤ ਬਣੀ ਹੋਈ ਆ ਪੰਜਾਬ ਦੇ ਵਿੱਚ, ਨੌਜਵਾਨੀ ਪਤਾ ਨੀ ਕਿਹੜੇ ਰਸਤੇ ਚੱਲ ਰਹੀ ਆ, ਕਾਰਨ ਕੀ ਨੇ ਇਹ ਅਸੀਂ ਇੱਕ ਇੱਕ ਸੈਕਿੰਡ ਦੇ ਵਿੱਚ ਨਹੀਂ ਕਹਿ ਸਕਦੇ ਕੀ ਕਾਰਨ ਹੈ ਨਾ, ਤੇ ਨਾ ਤਾਂ ਸਰਕਾਰਾਂ ਨੂੰ ਦੋਸ਼ੀ ਇੱਕ ਸੈਕਿੰਡ ਚ ਦੇ ਸਕਦੇ, ਨਾ ਪੇਰੈਂਟਸ ਨੂੰ, ਸਾਰਾ ਸਿਸਟਮ ਕਰਪਟ ਹੋਣ ਕਰਕੇ ਸ਼ਾਇਦ ਇਹ ਕੁਛ ਹੁੰਦਾ ਆ। ਤੇ ਇੱਕ ਪਿਛਲੇ ਦਿਨੀ ਜਿਹੜੀ ਲੁੱਟ ਹੋਈ ਸੀਗੀ ਬੈਂਕ ਦੇ ਵਿੱਚ, ਤੇ ਉਹ ਸਾਰੇ ਲੁਟੇਰੇ ਫੜ ਲਏ ਗਏ ਆ, ਤੇ ਸਮਾਣਾ ਦੇ ਨੇੜੇ ਇੱਕ ਪਿੰਡ ਵਿਖੇ ਬੈਂਕ ਚ ਲੱਖਾਂ ਰੁਪਏ ਦੀ ਡਕੈਤੀ ਵਾਲੇ 5 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਮੁਲਜ਼ਮਾਂ ਦੇ ਕਬਜ਼ੇ ਤੋਂ ਪੁਲਿਸ ਨੇ ਅਸਲਾ ਵਾਹਨ ਤੇ ਵੱਡੀ ਗਿਣਤੀ ਚ ਮੋਬਾਈਲ ਵੀ ਬਰਾਮਦ ਕੀਤੇ ਆ। ਤੇ ਜਾਣਕਾਰੀ ਜਿਹੜੀ ਮਿਲੀ ਹੈ ਤੋਂ ਉਹਨਾਂ ਮੰਨਣਾ ਕਿ ਸਮਾਣੇ ਨੇੜੇ ਪਿੰਡ ਬੰਮਣਾ ਵਿਖੇ ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਪਿਸਤੌਲ ਦੀ ਨੌਕ ਤੇ ਇੱਕ ਬੈਂਕ ਲੁੱਟ ਲਈ ਗਈ ਸੀਗੀ, ਤੇ ਲੁਟੇਰਿਆਂ ਨੇ 7 ਲੱਖ ਰੁਪਇਆ ਲੁੱਟਿਆ, ਤੇ 7 ਲੱਖ ਦੀ ਬਰਾਮਦੀ ਕਰ ਲਈ ਗਈ ਹੈ ਸਰਕਾਰ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ। ਤੇ ਜਿਹੜੀ ਖ਼ਬਰਾਂ ਹੁਣ ਇੰਟਰਨੈਸ਼ਨਲ ਖ਼ਬਰਾਂ ਤੇ ਜਾਂਦੇ ਹਾਂ, ਤੇ ਜਿਹੜੀ ਖਬਰ ਪਿਛਲੇ ਦਿਨੀ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਕਾਫੀ ਸਾਂਝੀ ਕੀਤੀ ਤੇ ਦੁਨੀਆਂ ਦੀ ਵੀ ਨਿਗਾਹ ਟਿਕੀ ਹੋਈ ਸੀਗੀ ਜਦੋਂ ਪੁਲਵਾਮਾ ਵਿਖੇ ਅਟੈਕ ਹੋਇਆ ਸੀਗਾ ਤੇ ਉਸਦੇ ਜ਼ਿੰਮੇਵਾਰ ਜਿਹਨਾਂ ਨੂੰ ਠਹਿਰਾਇਆ ਜਾ ਰਿਹਾ ਸੀਗਾ ਜੈਸ਼ ਏ ਮੁਹੰਮਦ ਦਾ ਸਰਗਨਾ ਤੇ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਅੱਤਵਾਦੀ ਐਲਾਨ ਕਰ ਦਿੱਤਾ ਆ ਤੇ ਪਾਕਿਸਤਾਨ ਤੇ ਚੀਨ ਨੇ ਅਜਿਹਾ ਕਰਨ ਲਈ ਹਰੀ ਝੰਡੀ ਦਿਖਾ ਦਿੱਤੀ ਸੀ ਤੇ ਹੁਣ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਸੰਯੁਕਤ ਰਾਸ਼ਟਰ ਦੀ 1267ਵੀਂ ਸੈਸ਼ਨ ਕਮੇਟੀ ਨੇ ਮਸੂਦ ਅਜ਼ਹਰ ਨੂੰ ਪੁਲਵਾਮਾ ਹਮਲੇ ਤੇ ਕਸ਼ਮੀਰ 'ਚ ਹੋ ਰਹੇ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਸੋ ਦੋਸਤੋ ਇਹ ਸਨ ਕੁਛ ਕੁ ਖਬਰਾਂ ਤੇ ਹੁਣ ਬ੍ਰੇਕ ਦਾ ਸਮਾਂ ਵੀ ਹੋ ਗਿਆ ਤੇ ਅਸੀਂ ਇੱਕ ਲੈਂਦੇ ਹਾਂ ਬ੍ਰੇਕ, ਬ੍ਰੇਕ ਤੋਂ ਉਸ ਬਾਅਦ ਗੱਲਾਂ ਪੱਤਰਾਂ ਸਿਚੁਏਸ਼ਨ ਤਰ੍ਹਾਂ ਜਾਰੀ ਰੱਖਾਂਗੇ ਤੇ ਤੁਸੀਂ ਬਣੇ ਰਹਿਣਾ ਹਰਮਨ ਰੇਡੀਓ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲਓ, 3/61 Robinson Street, Dandenong, Melbourne. Phone number 0387-590629.
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323 02885903777 ਤੇ।
ਹਰ ਪਲ ਦੁਨੀਆ ਤੇ ਨਹੀਂ ਲਟਾਈਦਾ, ਕੁਝ ਪਲ ਸਾਡੇ ਦੋਨਾਂ ਲਈ ਵੀ ਸਾਂਭ ਕੇ ਰੱਖ ਲਾ।
ਤੇਰੀਆਂ ਦੀਦਾਂ ਨਮਾਜ਼ਾਂ ਵਰਗੀਆਂ ਨੇ, ਤੇਰੀਆਂ ਗੱਲਾਂ ਸਾਜ਼ਾਂ ਵਰਗੀਆਂ ਨੇ।
ਉਦੋਂ ਖਿਆਲਾਂ ਨੂੰ ਵੀ ਰੰਗ ਸੀ ਮੁਹੱਬਤਾਂ ਦੇ ਚਾਅ ਦਾ, ਇੱਕ ਮੁੰਡਾ ਇੱਕ ਕੁੜੀ ਤੋਂ ਕਿਵੇਂ ਨਾ ਦਿਲ ਹਾਰਦਾ।
ਫੌਜੀ ਦੇਸੀ ਪੇਂਡੂ, ਤੁਹਾਨੂੰ ਸਟੂਡੈਂਟਾਂ ਨੂੰ ਬਸ ਮਰਨਾ ਮਾਰਨਾ ਹੀ ਆਉਂਦਾ?
ਸਾਨੂੰ ਬਸ ਇਹੀ ਆਉਂਦਾ, ਦਿਨ ਰਾਤ ਆਪਣਾ ਖੂਨ ਸਾੜਦੇ, ਡਬਲ ਸ਼ਿਫਟਾਂ ਲਾਉਂਦੇ ਸਟੂਡੈਂਟਾਂ ਨੂੰ ਬਸ ਮਰਨਾ ਹੀ ਤਾਂ ਆਉਂਦਾ। ਗੁਰੂ ਘਰਾਂ 'ਚ ਭੁੱਖੇ ਤੇ ਆਏ ਸਟੂਡੈਂਟਾਂ ਨੂੰ, ਢਿੱਡ ਭਰਦਿਆਂ ਨੂੰ ਬਸ ਮਰਨਾ ਹੀ ਤਾਂ ਆਉਂਦਾ। ਆਪਣੇ ਮਾਂ ਬਾਪ, ਪਿੰਡ ਨੂੰ, ਤਰਸਦਿਆਂ ਨੂੰ ਸਾਨੂੰ ਬਸ ਮਰਨਾ ਹੀ ਤਾਂ ਆਉਂਦਾ।
ਵੇਖੋ ਦਿਲ ਦੀਆਂ ਗੱਲਾਂ ਸਟਾਰਿੰਗ ਪਰਮੇਸ਼ ਵਰਮਾ ਤੇ ਵਾਮਿਕਾ ਗੱਬੀ ਇਸ 3 ਮਈ ਨੂੰ ਆਪਣੇ ਨਜ਼ਦੀਕੀ ਸਿਨੇਮਾ ਘਰਾਂ 'ਚ।
ਬਿਜ਼ਨਸ ਅਕਾਊਂਟਿੰਗ ਐਂਡ ਟੈਕਸੇਸ਼ਨ ਚ ਪ੍ਰੋਬਲਮ ਆ ਰਹੀ ਹੈ? ਆ ਟੈਨਸ਼ਨ ਨਾ ਲਓ, ਕਿਉਂਕਿ ਤੁਹਾਡੀ ਟੈਨਸ਼ਨ ਦਾ ਇੱਕੋ ਹੀ ਹੈ ਸੋਲੂਸ਼ਨ, KPG ਟੈਕਸੇਸ਼ਨ। ਅੱਜ ਹੀ ਵਿਜ਼ਿਟ ਕਰੋ ਸ਼ਾਪ ਨੰਬਰ 40, ਲੈਵਲ 1, 15-23 ਲੈਂਗੋਨ ਸਟ੍ਰੀਟ, ਡੈਨੀਨੋਗ, ਜਾਂ ਆਫਿਸ 107, ਲੈਵਲ 1, 21 ਐਲਗਰ ਰੋਡ, ਡੈਡੀਮਡ, 13-15 ਵੈਨਵਿਕ ਸਟ੍ਰੀਟ, ਜੀਲੋਂਗ, ਜਾਂ ਫਿਰ 37 ਇੰਟਰਲਿੰਕ ਡਰਾਈਵ, ਡਰੈਗੀਬਰਡ। ਫਾਰ ਮੋਰ ਇਨਫੋਰਮੇਸ਼ਨ ਕਾਲ 1300 KP Tax ਔਰ ਲੌਗ ਆਨ ਟੂ kpgtaxation.com.au।
Vital Studios present Kahani Jazbe Di, Kahani Mangta Di, the untold story of Nadu Khan. Nadu Khan starring Harish Verma, Vamika Gabbi, B.N. Sharma.
ਅੱਜ ਮੈਂ ਤੈਨੂੰ ਦੱਸਦਾ ਹੈ ਕਿ ਤੇਰਾ ਬਾਬਾ ਚਾਹੁੰਦੇ ਹੋਏ ਵੀ ਤੈਨੂੰ ਪ੍ਰਵਾਨੀ ਕਿਉਂ ਨਹੀਂ ਸਿੱਖਾਂ ਦੱਸੇਗਾ।
ਨਾਟੂ ਖਾਂ 26 ਅਪ੍ਰੈਲ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫਾਰ ਮੋਰ ਇਨਫੋ ਵਿਜ਼ਿਟ whitehillstudios.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਸਮਾਂ ਹੋ ਚੁੱਕਾ ਹੈ 9 ਪੂਰੇ ਵੱਜ ਚੁੱਕੇ ਨੇ ਸਿਡਨੀ ਦੇ ਵਿੱਚ, ਤੇ ਪੰਜਾਬ ਦੇ ਵਿੱਚ 4:30 ਹੋ ਚੁੱਕੇ ਨੇ। ਸੋ ਜਿੱਦਾਂ ਮੈਂ ਪਹਿਲਾਂ ਹੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਸੀਗਾ ਕਿ ਅੱਜ ਅਸੀਂ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਦੇ ਆਜ਼ਾਦ ਉਮੀਦਵਾਰ, ਜੋ ਕਿ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੇ ਉਪਕਾਰ ਸਿੰਘ ਜੀ ਨਾਲ, ਤੇ ਪਿੰਡ ਚੱਕ ਦੇ ਸਰਾਜ ਤੋਂ ਕੁਦਰਤੀ ਖੇਤੀ ਔਰਗੈਨਿਕ ਫਾਰਮਿੰਗ ਕਰਨ ਵਾਲੇ ਕਿਸਾਨ ਨੇ, ਤੇ ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਜਲੰਧਰ ਤੋਂ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਰੇ ਨੇ, ਤੇ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਸਤਿ ਸ੍ਰੀ ਅਕਾਲ ਅੰਕਲ ਜੀ।
ਸਤਿ ਸ੍ਰੀ ਅਕਾਲ ਜੀ,
ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ। ਤੇ ਪਹਿਲਾਂ ਤਾਂ ਤੁਸੀਂ ਐਜ਼ ਏ ਦਲਜੀਤ ਸਿੰਘ ਦੇ ਡੈਡੀ ਸਾਡੇ ਅੰਕਲ ਜੀ, ਸੋ ਸਾਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਲੋਕ ਸਭਾ ਚੋਣਾਂ ਲੜ ਰਹੇ ਹੋ ਐਜ਼ ਏ ਆਜ਼ਾਦ ਉਮੀਦਵਾਰ। ਸੋ ਪਹਿਲਾਂ ਤਾਂ ਅੰਕਲ ਜੀ ਆਪਾਂ ਪਿਛੋਕੜ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ, ਤੁਸੀਂ ਆਪਣੇ ਪਹਿਲਾਂ ਪਿਛੋਕੜ ਬਾਰੇ ਥੋੜਾ ਦੱਸੋ ਜੀ ਸਰੋਤਿਆਂ ਨੂੰ, ਜੋ ਪਤਾ ਲੱਗ ਸਕੇ ਜੀ।
ਮੈਂ 2 ਛੇ 1942 ਚੋਂ ਜਨਮ ਹੋਇਆ ਜੀ।
ਜੀ,
ਉਸ ਤੋਂ ਬਾਅਦ 27/4/63 ਨੂੰ ਮੈਂ ਰੇਲਵੇ ਚ ਭਰਤੀ ਹੋਇਆ। 39 ਸਾਲ ਤੋਂ ਵੱਧ ਮੈਂ ਰੇਲਵੇ ਚ ਚੀਫ ਬੋਰਡ ਸੁਪਰਵਾਈਜ਼ਰ ਤੌਰ ਤੇ ਨੌਕਰੀ ਕੀਤੀ।
ਠੀਕ ਹੈ।
2000 ਚ ਰਿਟਾਇਰ ਹੋਇਆ। ਉਸ ਤੋਂ ਪਹਿਲਾਂ ਹੀ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਖੇਤੀ ਸਾਗ ਧੰਦਿਆਂ ਦੀਆਂ ਟ੍ਰੇਨਿੰਗ ਲੈਣੀਆਂ ਸ਼ੁਰੂ ਕਰ ਦਿੱਤੀਆਂ। ਪਰ ਕੁਛ ਮਸ਼ਰੂਮ ਦੀ ਟ੍ਰੇਨਿੰਗ ਲੈ ਕੇ ਮਸ਼ਰੂਮ ਸ਼ੁਰੂ ਕੀਤੀ ਬਟਨ ਕੋਲ। ਉਸ ਤੋਂ ਬਾਅਦ ਔਰਗੈਨਿਕ ਖੇਤੀ ਵੱਲ ਆ ਗਏ। ਪਤਾ ਲੱਗਾ ਵਾਤਾਵਰਨ ਬਹੁਤ ਖਰਾਬ ਹੋ ਰਿਹਾ
ਜੀ,
ਜਿਹਦਾ ਵਾਤਾਵਰਨ ਖਰਾਬ ਹੋਣ ਦੇ ਕਈ ਕਾਰਨ ਸੀ। ਆਵਾਜਾਈ ਦੇ ਸਾਧਨ
ਜੀ,
ਖੇਤੀ ਚ ਕੈਮੀਕਲ, ਰਸਾਇਣਿਕ ਖਾਦਾਂ, ਰਸਾਇਣਿਕ ਕੀਟਨਾਸ਼ਕ, ਨਵੀਨ ਨਾਸ਼ਕ, ਜਿਹਨਾਂ ਦਾ ਸਿੱਧਾ ਪ੍ਰਭਾਵ ਭੋਜਨ ਉੱਤੇ ਪੈ ਰਿਹਾ ਸੀ।
ਠੀਕ ਹੈ ਜੀ।
ਵਾਤਾਵਰਨ ਵੀ ਖਰਾਬ ਹੋ ਰਿਹਾ ਸੀਗਾ
ਜੀ। ਤੇ ਅੰਕਲ ਜੀ, ਕੀ ਕਾਰਨ ਬਣੇ ਤੁਸੀਂ ਖੇਤੀ ਬਾਰੇ ਆਪਣੀ ਜੋਬ ਬਾਰੇ ਦੱਸਿਆ, ਪਰ ਇਸ ਵਾਰ ਤੁਸੀਂ ਚੋਣ ਲੜਨ ਜਾ ਰਹੇ ਹੋ, ਉਹਦੇ ਕੀ ਕਾਰਨ ਬਣੇ ਕਿ ਕਿੱਥੋਂ ਆਈਡੀਆ ਹੈ ਕਿ ਚੋਣ ਲੜੀ ਜਾਵੇ? ਕਿਉਂਕਿ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਤਾਂ ਇਹੀ ਕਿਹਾ ਜਾਂਦਾ ਹੈ ਕਿ ਸਿਆਸਤ ਤੋਂ ਦੂਰ ਰਹੋ, ਕਿ ਆਪਣੀ ਜ਼ਿੰਦਗੀ ਮੋਸਟਲੀ ਆਪਣੇ ਪੰਜਾਬ ਦੇ ਵਿੱਚ ਲੋਕਾਂ ਦੀ ਆਹ ਧਾਰਨਾ ਬਣ ਚੁੱਕੀ ਹੈ ਕਿ ਸਿਆਸਤ ਤੋਂ ਦੂਰ ਰਹਿਣਾ। ਤੁਸੀਂ ਚੋਣਾਂ ਵੱਲ ਕਿੱਥੋਂ ਹੋਏ? ਤੁਸੀਂ
ਵਾਤਾਵਰਨ ਖਰਾਬ ਹੋਣ ਦੇ ਨਾਲ ਨਾਲ ਇਹ ਵੀ ਹੋਇਆ ਵੀ ਰਾਜਨੀਤਿਕ ਜਿਹੜਾ ਅਫਸਰ ਹੈ, ਲੀਡਰ ਹੈ, ਉਹ ਅਫਸਰ ਉੱਪਰ ਬਹੁਤ ਦਬਾਅ ਪਾ ਰਹੇ ਆ
ਜੀ,
ਜਿਹਦੇ ਨਾਲ ਨਿਆਂ ਨਹੀਂ ਹੋ ਰਿਹਾ
ਜੀ।
ਨਾਲ ਨਾਲ ਹੋਰ ਪਰੇਸ਼ਾਨੀਆਂ ਵੀ ਸੀ, ਬੇਰੁਜ਼ਗਾਰੀ ਹੋ ਗਈ, ਨਸ਼ਿਆਂ ਦਾ ਹੋ ਗਿਆ, ਰਸਾਇਣਿਕ ਨਸ਼ੇ ਜਿਹੜੇ ਆ ਦੇਸ਼ ਨੂੰ ਬਹੁਤ ਤਬਾਹ ਕਰ ਰਹੇ ਆ, ਪੰਜਾਬ ਖਾਸ ਕਰਕੇ ਇਹਦੇ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ।
ਹਾਂਜੀ ਅੰਕਲ ਜੀ, ਵੈਸੇ ਹੁਣ ਦੇਖੀਏ ਕਿ ਤੁਸੀਂ ਦੇਖੋ ਇੰਨੀ ਉਮਰ ਹੋ ਗਈ ਤੁਹਾਡੀ, ਤੁਸੀਂ ਸਾਰੇ ਲੀਡਰਾਂ ਨੂੰ, ਪੰਜਾਬ ਦੇ ਖਾਸ ਕਰਕੇ ਲੀਡਰਾਂ ਨੂੰ ਸਿਆਸਤ ਦੇ ਵਿੱਚ ਆਉਂਦੇ ਵੀ ਦੇਖਿਆ ਹੋਣਾ ਤੇ ਹੁਣ ਤੱਕ ਦੀ ਕਾਰਗੁਜ਼ਾਰੀ ਜਿਹੜੀ ਉਹਨਾਂ ਦੀ ਰਹੀ ਆ ਕਿ ਤੁਸੀਂ ਦੇਖਿਆ ਕਿ ਕਦੇ ਵੀ ਕੋਈ ਲੀਡਰ ਨੇ ਵਾਤਾਵਰਨ ਨੂੰ ਮੁੱਦਾ ਬਣਾ ਕੇ ਚੋਣ ਲੜੀ ਹੋਵੇ?
ਆਪਾਂ ਕੋਸ਼ਿਸ਼ ਕੀਤੀ ਆ ਸੰਤ ਸਿੱਚੇਵਾਲ, ਭਗਤ ਪੂਰਨ ਸਿੰਘ, ਪਿੰਗਲਵਾੜਾ ਦੀ ਬੀਬੀ ਇੰਦਰਜੀਤ ਕੌਰ, ਦਮਦਮ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ, ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਜਾਤੀਆਂ ਵੱਲੋਂ ਖੇਤੀ ਰਾਸ਼ਟਰ ਮਿਸ਼ਨ ਵੱਲੋਂ ਉਪਰਾਲੇ ਕੀਤੇ ਗਏ ਸਨ ਵੀ ਪਿੰਡਾਂ ਵਿੱਚ ਵੀ ਜਾਗਰੂਕ ਕੀਤਾ ਜਾਵੇ ਲੋਕਾਂ ਨੂੰ, ਵੀ ਪੰਚਾਇਤਾਂ ਉਹਨਾਂ ਆਗੂਆਂ ਨੂੰ, ਉਹਨਾਂ ਲੀਡਰਾਂ ਨੂੰ ਮਜਬੂਰ ਕਰਨ ਜਿਹੜੇ ਵਾਤਾਵਰਨ ਪ੍ਰਤੀ ਜਾਗਰੂਕ ਹੋਣ। ਪਰੰਤੂ ਇਹ ਕਾਰਨ ਜਿਹੜੇ ਗੱਲ ਚਾਹੁੰਦੇ ਸੀਗੇ ਉਹ ਹੋ ਨਹੀਂ ਸਕਿਆ ਤੇ ਮੈਨੂੰ ਸਿਆਸਤ ਵਿੱਚ ਜਾਂ ਰਾਜਨੀਤਿਕ ਵਿੱਚ ਦਖਲ ਅੰਦਾਜ਼ੀ ਕਰਨੀ ਪਈ ਹੈ ਤੇ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਿਹਾ ਤੇ ਪਹਿਲਾਂ ਅੱਜ ਤੋਂ ਮੈਂ ਖੇਤੀ ਤੇ ਵਾਤਾਵਰਨ ਦੇ ਨਾਲ ਹੀ ਸੰਬੰਧਿਤ ਸੀਗਾ। ਹੁਣ ਮੇਰੇ ਕਾਗਜ਼ ਠੀਕ ਹੋ ਗਏ ਆ ਤੇ ਮੈਂ ਰਾਜਨੀਤੀ ਵਿੱਚ ਆ ਗਿਆ ਤੇ ਇਸ ਕਰਕੇ ਮੈਨੂੰ ਜਿਹੜੇ ਰਾਜਨੀਤੀ ਦੇ ਮੁੱਦੇ, ਨੌਜਵਾਨਾਂ ਦੀ ਬੇਰੁਜ਼ਗਾਰੀ ਵਗੈਰਾ, ਨਿਆਂ ਨਾ ਮਿਲਣਾ, ਨਸ਼ਿਆਂ ਨੂੰ ਰੋਕਣਾ, ਧੱਕਾਸ਼ਾਹੀ ਰੁਕਣੀ, ਦਲਤਾਂ ਨਾਲ ਹੋ ਰਿਹਾ ਅਨਿਆ, ਉਹ ਵੀ ਮੇਰੇ ਵਿਚਾਰ ਵਿੱਚ ਹੈ ਕਿਉਂਕਿ ਦਲਤਾਂ ਦੇ ਜਿਹੜੇ ਲੀਡਰ ਵੀ ਹੈ ਉਹਨਾਂ ਨੂੰ ਵੀ ਚੂਸਿਆ ਜਾਂਦਾ ਤੇ ਫਿਰ ਸੁੱਟ ਦਿੱਤਾ ਜਾਂਦਾ। ਉੱਥੋਂ ਦਲਤਾਂ ਪ੍ਰਤੀ ਵੀ ਜਾਗਰੂਕ ਹੋਣਾ ਵੀ ਮੇਰੇ ਨੂੰ ਇੱਕ ਇਹ ਵਿਸ਼ਾ ਬਣ ਗਿਆ ਵੀ ਆਪ ਆ ਕੇ ਇਹ ਸੁਧਾਰ ਕਰਨ ਦੀ ਕੋਈ ਕੋਸ਼ਿਸ਼ ਕਰੀਏ।
ਜੀ ਬਹੁਤ ਖੂਬਸੂਰਤ। ਵੈਸੇ ਹੁਣ ਕਣਕ ਦਾ ਸੀਜ਼ਨ ਚੱਲ ਰਿਹਾ ਸੀਗਾ ਤੇ ਅਕਸਰ ਪੰਜਾਬ ਦੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਨੇ ਸੁਣਨ ਚ ਆਉਂਦਾ ਹੈ ਕਿ ਉਹਨਾਂ ਤੇ ਦੋਸ਼ ਵੀ ਲੱਗਦੇ ਆ ਕਿ ਉਹ ਮੌਕੇ ਦੀਆਂ ਸਰਕਾਰਾਂ ਨਾਲ ਰਲ ਜਾਂਦੇ ਆ ਤੇ ਸ਼ਾਇਦ ਕਿਤੇ ਨਾ ਕਿਤੇ ਕਿਸਾਨੀ ਦਾ ਮੁੱਦਾ ਤਾਂ ਹੀ ਪਿੱਛੇ ਰਹਿ ਜਾਂਦਾ ਹੋਣਾ। ਤੇ ਪਰ ਅੰਕਲ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਚੋਣ ਪ੍ਰਚਾਰ ਦੀ ਤਿਆਰੀ ਕਿਹੋ ਜਿਹੀ ਤੁਹਾਡੀ ਚੱਲ ਰਹੀ ਆ? ਕਿਉਂਕਿ ਅੱਜ ਕੱਲ੍ਹ ਮੈਂ ਮਹਿਸੂਸ ਕੀਤਾ ਜਦੋਂ ਮੈਂ ਪੰਜਾਬ ਦੇ ਵਿੱਚ ਆਇਆ ਕਿ ਗੱਲਾਂ ਬਾਤਾਂ ਜਿੱਦਾਂ ਤੁਹਾਡੇ ਵਿਚਾਰਾਂ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿੰਨਾ ਕੁ ਲੋਕ ਦੇਖ ਕੇ ਚੀਜ਼ਾਂ, ਬਸ ਹਵਾ 'ਚ ਚੀਜ਼ਾਂ ਦੇਖ ਕੇ ਜ਼ਿਆਦਾ ਪ੍ਰਭਾਵ ਹੁੰਦੇ ਆ। ਤੁਹਾਡਾ ਚੋਣ ਪ੍ਰਚਾਰ ਕਿਹੋ ਜਿਹੀ ਚੱਲ ਰਿਹਾ ਜੀ?
ਇਸ ਆਪਾਂ ਨੂੰ ਹਲੇ ਕਿਉਂਕਿ ਬਾਕੀ ਜਿਹੜੇ ਪਾਰਟੀਆਂ ਹੈਗੀਆਂ ਰਾਜਨੀਤਿਕ ਉਹਨਾਂ ਦੇ ਨਿਸ਼ਾਨ ਪਹਿਲੇ ਹੈਗੇ ਆ। ਮੈਂ ਆਜ਼ਾਦ ਉਮੀਦਵਾਰ ਹਾਂ, ਮੈਨੂੰ ਅੱਜ 3:30 ਇੱਥੋਂ ਹਿੰਦੁਸਤਾਨ ਦੇ ਟਾਈਮ ਤੇ ਚੋਣ ਨਿਸ਼ਾਨ ਮਿਲਣਾ ਤੇ ਹਲੇ ਅਸੀਂ ਉਹਨਾਂ ਆਪਣੇ ਮੇਰੇ ਜਿਹੜੇ ਵਾਕਫ ਬੰਦੇ ਆ ਉਹਨਾਂ ਤੱਕ ਹੀ ਦੱਸ ਰਹੇ ਵੀ ਮੈਂ ਚੋਣ ਲੜ ਰਿਹਾ ਤੇ ਪੂਰੀ ਤਰ੍ਹਾਂ ਹੁਣ ਜੋ ਚੋਣ ਨਿਸ਼ਾਨ ਮਿਲੇਗਾ ਤੇ ਫਿਰ ਚੋਣ ਆਪਣੇ ਚੋਣ ਪ੍ਰਚਾਰ ਸ਼ੁਰੂ ਕਰਾਂਗੇ। ਘਰ ਘਰ ਜਾ ਕੇ ਗਲੀਆਂ ਗਲੀਆਂ ਵਿੱਚ ਜਿੰਨੇ ਵੀ ਪਿੰਡ ਹੈਗੇ ਆ 1000 ਤੋਂ ਉੱਪਰ ਹੋਣੇ ਆ ਉਹ ਕੋਸ਼ਿਸ਼ ਕਰਾਂਗੇ ਹਰ ਇੱਕ ਪਿੰਡ ਨੂੰ ਛੂਹਿਆ ਜਾਵੇ ਤੇ ਗਲੀ ਗਲੀ ਨਹੀਂ ਹੋਵੇ ਤਾਂ ਪਿੰਡ ਵਿੱਚ ਵੀ ਜ਼ਰੂਰ ਆਪਣੇ ਵਿਚਾਰ ਪ੍ਰਗਟ ਕੀਤੇ ਜਾਣ, ਇਸ਼ਤਿਹਾਰ ਵਗੈਰਾ ਵੰਡੇ ਜਾਣਗੇ। ਵੈਸੇ ਮੀਡੀਆ ਨੇ ਪ੍ਰਚਾਰ ਬਹੁਤ ਕੀਤਾ ਜੀ, ਚਾਰ ਟੀਵੀ ਵਾਲੇ ਘਰ ਆ ਕੇ ਇੰਟਰਵਿਊ ਲੈ ਗਏ ਆ, ਉਹਦੇ ਨਾਲ ਲੋਕਾਂ ਨੂੰ ਕਾਫੀ ਪਤਾ ਲੱਗ ਗਿਆ, ਮੈਨੂੰ ਸੁਨੇਹ ਵੀ ਆ ਰਹੇ ਆ ਤੇ ਟੈਲੀਫੋਨ ਵੀ ਆ ਰਹੇ ਆ, ਵਧਾਈਆਂ ਵੀ ਦੇ ਰਹੇ ਆ ਵੀ ਤੁਸੀਂ ਇੰਨੀ ਉਮਰ ਵਿੱਚ ਵੀ ਇਹ ਬਹੁਤ ਔਖੇ ਦਾ ਕੰਮ ਵਿੱਚ ਪੈਰ ਧਰਿਆ, ਹੌਸਲਾ ਵੀ ਵਧਾ ਰਹੇ ਆ ਤੇ ਮੈਂ ਵੀ ਉਹਨਾਂ ਦਾ ਧੰਨਵਾਦ ਕਰ ਰਿਹਾ
ਜੀ। ਅਸੀਂ ਵੀ ਹਰਮਨ ਰੇਡੀਓ ਵੱਲੋਂ ਜਿਹੜੇ ਟੀਵੀ ਚੈਨਲ ਤੁਹਾਡੇ ਤੱਕ ਜਿਨ੍ਹਾਂ ਨੇ ਪਹੁੰਚ ਬਣਾਈ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਮਨ ਨੂੰ ਸਕੂਨ ਬਹੁਤ ਸੋਹਣਾ ਮਿਲਦਾ ਜਦੋਂ ਪਤਾ ਲੱਗਾ ਕਿ ਕੋਈ, ਬੇਸ਼ੱਕ ਚਲੋ ਤੁਸੀਂ ਸਾਡੇ ਨੇੜੇ ਹੋ ਕਰੀਬ ਹੋ, ਪਰ ਪਤਾ ਜਦੋਂ ਲੱਗਾ ਕਿ ਕੋਈ ਵਾਤਾਵਰਨ ਦੇ ਮੁੱਦੇ ਨੂੰ ਬਣਾ ਕੇ ਚੋਣ ਲੜ ਰਿਹਾ ਆ। ਸੋ ਅੰਕਲ ਜੀ ਬਜਟ ਕੀ ਲੈ ਕੇ ਚੱਲ ਰਹੇ ਹੋ? ਇੱਕ ਬਜਟ ਬਹੁਤ ਬੜਾ ਕੁਐਸਚਨ ਹੁੰਦਾ ਹੈ ਜਦੋਂ ਚੋਣ ਲੜਨਾ, ਵੱਡੀਆਂ ਪਾਰਟੀਆਂ ਤੋਂ ਕਰੋੜਾਂ ਦੇ ਵਿੱਚ ਪੈਸਾ ਖਰਚ ਦੀਆਂ ਨੇ ਚੋਣਾਂ, MP ਦੀਆਂ ਚੋਣਾਂ ਨੇ, ਸੋ ਤੁਸੀਂ ਕੀ ਬਜਟ ਸੋਚ ਕੇ ਚੱਲ ਰਹੇ ਹੋ ਕਿ ਮੈਂ ਇੰਨੀ ਕੁ ਇਨਵੈਸਟ ਕਰੂੰਗਾ ਇਲੈਕਸ਼ਨ ਦੇ ਵਿੱਚ?
ਆਪਣਾ ਪਹਿਲਾਂ ਹੀ ਮਨ ਬਣਾਇਆ ਵੀ ਕਿਸੇ ਨੂੰ ਨਸ਼ਾ ਪਾਉਣਾ ਨਹੀਂ, ਨਸ਼ਾ ਪਾਉਂਦਿਆਂ ਨੂੰ ਉਹਦੇ ਵਿਰੁੱਧ ਕਾਰਵਾਈ ਕਰਨ ਲਈ ਵੀ ਸਰਕਾਰ ਨੂੰ ਜਾਗਰੂਕ ਕਰਾਂਗੇ। ਪੈਸਾ ਆਪਣਾ ਖਰਚਣਾ ਸਿਰਫ ਮੈਂ 35 ਕਿਲੋਮੀਟਰ, ਘੱਟੋ ਘੱਟ 35-40 ਕਿਲੋਮੀਟਰ ਰੋਜ਼ ਸਾਈਕਲ ਚਲਾਉਂਦਾ ਰਿਹਾ ਅੱਜ ਤੋਂ 22 ਸਾਲ ਪਹਿਲਾਂ ਤੋਂ। ਮੈਨੂੰ ਆਸ ਹੈ ਮੈਂ 1.5 ਲੱਖ ਰੁਪਇਆ ਪੈਟਰੋਲ ਲਈ ਬਚਾਰਿਆ ਹੋਏਗਾ, ਉਹੀ ਪੈਟਰੋਲ ਦਾ ਜਿਹੜਾ ਬਚਾਇਆ ਮੈਂ ਹੁਣ ਟਰਾਂਸਪੋਰਟ ਤੇ 4-5 ਗੱਡੀਆਂ ਤੇ ਖਰਚ ਕਰ ਦਾਂਗਾ।
ਠੀਕ ਹੈ ਜੀ, ਯਾਨੀ ਕਿ ਡੇਢ ਕੁ ਲੱਖ ਦੇ ਕਰੀਬ ਤੁਸੀਂ ਸੋਚੀ ਬੈਠੇ ਹੋ ਕਿ ਡੇਢ ਕੁ ਲੱਖ ਰੁਪਇਆ ਇਲੈਕਸ਼ਨ ਦੇ ਚੋਣ ਪ੍ਰਚਾਰ ਤੇ ਲਾਉਣਾ।
ਹਾਂ, ਬਸ ਇਹਦੇ ਵਿੱਚ ਇਸ਼ਤਿਹਾਰ ਕਰਨਾ ਹੈ ਜਾਂ ਟਰਾਂਸਪੋਰਟ ਕਰਨੀ ਆ ਤੇ ਜਾਣ ਜਿਹੜੇ ਨਾਲ ਬੰਦੇ ਹੋਣਗੇ ਉਹਨਾਂ ਨੂੰ ਸੇਵਾ ਕਰਨ ਲਈ ਇੱਕ ਮੌਕਾ ਮਿਲ ਜਾਏਗਾ।
ਹਾਂਜੀ,
ਆਪ ਪੈਦਲ ਚੱਲਾਂਗੇ ਜੀ, ਕਿਉਂਕਿ ਸਾਈਕਲਿੰਗ ਹੁਣ 15-20 ਦਿਨ ਨਹੀਂ ਹੋਣੀ ਤੇ ਉਹੀ ਪੈਦਲ ਕਰਕੇ ਆਪਣਾ ਜਿਹੜਾ ਰੁਟੀਨ ਆ ਉਹ ਠੀਕ ਰਹੇਗਾ।
ਜੀ ਜੀ, ਤੇ ਅੰਕਲ ਜੀ ਕੀ ਤੁਹਾਡੇ ਤੱਕ ਕਿਸੇ ਲੀਡਰ ਨੇ, ਯਾਨੀ ਕਿ ਮੌਜੂਦਾ ਜਿਹੜੀਆਂ ਪਾਰਟੀਆਂ ਅਸਟੈਬਲਿਸ਼ ਹੋ ਚੁੱਕੀਆਂ ਪੰਜਾਬ ਦੇ ਵਿੱਚ, ਕਿਸੇ ਨੇ ਪਹੁੰਚ ਬਣਾਈ ਹੈ? ਕਿਉਂਕਿ ਜਦੋਂ ਅਸੀਂ ਕਈ ਪਾਰਟੀਆਂ ਨੇ ਉਹ ਧਰਮ ਦੇ ਨਾਂ ਤੇ ਸਿਆਸਤ ਕਰਦੀਆਂ ਨੇ ਤੇ ਧਰਮ ਸਾਨੂੰ ਦੱਸਦਾ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤੇ ਸਾਡੀ ਯਾਨੀ ਕਿ ਧਰਤੀ ਵੀ ਪਲਿਊਟ ਹੋ ਚੁੱਕੀ ਹੈ, ਪਾਣੀ ਵੀ ਪਲਿਊਟ ਹੋ ਚੁੱਕਾ ਤੇ ਹਵਾ ਵੀ ਪਲਿਊਟ ਹੋ ਚੁੱਕੀ ਆ, ਤੇ ਕੀ ਕਿਸੇ ਧਾਰਮਿਕ ਕਹਾਉਣ ਵਾਲੇ ਲੀਡਰ ਨੇ ਤੁਹਾਡੇ ਤੱਕ ਪਹੁੰਚ ਬਣਾਈ? ਕਿਹਾ ਤਾਂ ਮੁੱਦਾ ਹੀ ਤੁਸੀਂ ਬਹੁਤ ਸੋਹਣਾ ਛੋਹਿਆ ਵਾਤਾਵਰਨ, ਕਿਸੇ ਨੇ ਹੌਸਲਾ ਅਫਜਾਈ ਕੀਤੀ?
ਮੈਂ ਸਭ ਤੋਂ ਪਹਿਲਾਂ ਜੀ ਸੰਤ ਸੀਚੇਵਾਲ ਉਹਨਾਂ ਕੋਲ ਆਸ਼ੀਰਵਾਦ ਪ੍ਰਾਪਤ ਕਰ ਲਈ ਹੈ
ਜੀ,
ਕੋਲੋਂ ਵੀ ਮੈਂ ਆਸ਼ੀਰਵਾਦ ਪ੍ਰਾਪਤ ਕਰ ਲਈ ਹੈ। ਉਸ ਤੋਂ ਬਾਅਦ ਕੁਦਰਤ ਮਾਨਵ ਕੇਂਦਰ ਲੋਕ ਲਹਿਰ ਦੇ ਪ੍ਰਧਾਨ ਹੈ, ਉਹਨਾਂ ਨਾਲ ਵੀ ਮੈਂ ਵਿਚਾਰ ਸਾਂਝੇ ਕੀਤੇ ਆ, ਤੇ ਮੇਰੇ ਰੇਲਵੇ ਪੈਨਸ਼ਨਰ ਜੋ ਐਸੋਸੀਏਸ਼ਨ ਸੈਂਟਰਲ ਗੌਰਮੈਂਟ ਰੇਲਵੇ ਸੈਂਟਰਲ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਫਗਵਾੜਾ ਆ, ਉਹਨਾਂ ਨੇ ਵੀ ਮੈਨੂੰ ਪੂਰਾ ਸਾਥ ਦਿੱਤਾ ਸੀ। ਅਸੀਂ ਜਿਵੇਂ ਵੀ ਵੱਧ ਤੋਂ ਵੱਧ ਪੈਨਸ਼ਨਰ ਹੈ ਜਾਂ ਸੇਵਾ ਕਰਦੇ ਸੈਂਟਰਲ ਗੌਰਮੈਂਟ ਦੇ ਮੁਲਾਜ਼ਮ ਹੈ ਉਹਨਾਂ ਤੱਕ ਪਹੁੰਚ ਕਰਾਂਗੇ ਤੇ ਤੁਹਾਨੂੰ ਵੋਟਾਂ ਪਵਾਵਾਂਗੇ
ਜੀ। ਬਹੁਤ ਸੋਹਣਾ। ਤੇ ਅੰਕਲ ਜੀ, ਮੇਰੇ ਤੋਂ ਇੱਕ ਸੁਨੇਹਾ ਪਹੁੰਚਿਆ ਆ ਸਾਡੇ ਲਿਸਨਰ ਦਾ, ਤੇ ਉਹ ਪੁੱਛ ਰਿਹਾ ਕਿ ਤੁਹਾਡੀ ਸਹੀ ਚ ਉਮਰ ਕਿੰਨੀ ਆ, ਕਿ ਸ਼ਾਇਦ ਉਹ ਚੈਨਲ ਵਾਲਿਆਂ ਨੇ ਇੱਕ ਦੋ ਜਗ੍ਹਾ ਤੇ ਅੱਗੇ ਪਿੱਛੇ ਲਿਖੀ ਹੋਈ ਸੀ, ਤੇ ਸਹੀ ਚ ਤੁਹਾਡੀ ਉਮਰ ਕਿੰਨੀ ਆ ਜੀ?
2006-1942 ਹੈਗਾ ਜੀ, 70 ਸਾਲ ਤੋਂ, 70 ਸਾਲ ਤੋਂ ਡੇਢ ਮਹੀਨੇ ਘੱਟ ਹੋਏਗੀ।
ਅੱਛਾ ਜੀ, ਤੇ ਅੰਕਲ ਜਬਰ ਸਰੋਤਾ ਨੂੰ ਦੱਸ ਦੇਵਾਂ ਕਿ ਅੰਕਲ ਜੀ ਹੁਣੀ ਤਕਰੀਬਨ 70 ਸਾਲ ਦੇ ਜਵਾਨ ਨੇ, ਤੇ 70 ਸਾਲ ਦੇ ਜਵਾਨ ਇਲੈਕਸ਼ਨ ਲੜ ਰਹੇ ਨੇ। ਸੋ ਅੰਕਲ ਜੀ, ਅੱਜ ਦੇ ਚਲੋ ਪ੍ਰੋਗਰਾਮ ਦੇ ਲਈ ਇੰਨਾ ਹੀ, ਤੇ ਮੈਂ ਤੁਹਾਡੇ ਤੱਕ ਪਰਸਨਲੀ ਪਹੁੰਚ ਕਰਾਂਗਾ ਤੇ ਫਿਰ ਅਸੀਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤੇ ਸਰੋਤਿਆਂ ਤੱਕ ਤੁਹਾਡੀ ਆਵਾਜ਼ ਪਹੁੰਚਾਵਾਂਗੇ ਤੇ ਤੁਹਾਡਾ ਸੁਨੇਹਾ ਹੈ ਜਿਹੜਾ ਉਹ ਜ਼ਰੂਰ ਪਹੁੰਚਾਵਾਂਗੇ। ਤੇ ਤੁਸੀਂ ਸਾਜਰੇ ਸਵਾਸਤੇ ਸਮਾਂ ਕੱਢਿਆ ਪ੍ਰੋਗਰਾਮ ਦੇ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ ਹਰਮਨ ਰੇਡੀਓ ਦੇ ਸਮੂਹ ਸਟਾਫ ਦਾ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਉਪਕਾਰ ਸਿੰਘ ਜੀ, ਪਿੰਡ ਚੱਕ ਦੇਸਰਾਜ, ਪੇਸ਼ੇ ਵਜੋਂ ਹੁਣ ਔਰਗੈਨਿਕ ਖੇਤੀ ਕਰਦੇ ਨੇ, ਕੁਦਰਤੀ ਖੇਤੀ ਕਰਦੇ ਨੇ, ਵਾਤਾਵਰਨ ਜਿਹੜਾ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਰੱਖਣਾ ਚਾਹੀਦਾ ਆ ਚੋਣਾਂ ਦੇ ਵਿੱਚ ਵੀ ਤੇ ਵੈਸੇ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ। ਸੋ ਉਹ ਮਨਫੀ ਹੋ ਚੁੱਕਾ ਆ, ਸਾਡੀਆਂ ਲਿਸਟਾਂ ਦੇ ਵਿੱਚ ਮਨਫੀ ਹੋ ਚੁੱਕਾ ਆ, ਸਾਡੀਆਂ ਡਿਮਾਂਡਸ ਬਹੁਤ ਵੱਧ ਚੁੱਕੀਆਂ, ਅਸੀਂ ਗੱਡੀਆਂ ਜਾਂ ਹੋਰ ਚੀਜ਼ਾਂ ਚਾਹੁੰਦੇ ਹਾਂ ਪਰ ਵਾਤਾਵਰਨ ਸਾਫ਼ ਜੀ ਕਦੇ ਗੱਲ ਨਹੀਂ ਕਰਦੇ। ਬੇਸ਼ੱਕ ਅਸੀਂ ਸਿੱਖ ਧਰਮ ਨਾਲ ਸੰਬੰਧਿਤ ਹੋਈਏ, ਹਰ ਰੋਜ਼ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਸ ਨੂੰ ਪੜ੍ਹਨ ਦੇ ਬਾਵਜੂਦ ਵੀ ਅਸੀਂ ਆਪ ਗੰਧਲਾ ਕਰਦੇ ਜਾ ਰਹੇ ਹਾਂ। ਤੇ ਉਹ ਇਹਨਾਂ ਨੇ ਉਪਕਾਰ ਸਿੰਘ ਜੀ ਨੇ ਇਸ ਨੂੰ ਚੋਣ ਦਾ ਮੁੱਦਾ ਬਣਾਇਆ ਵਾਤਾਵਰਨ। ਸੋ ਜਿਹੜੇ ਜਲੰਧਰ ਚੋਣ ਦੇ ਦਾਇਰੇ ਚ ਆਉਂਦੇ ਆ, ਸੋ ਉਹ ਜ਼ਰੂਰ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਕਾਲ ਬੈਕ ਕਰਨ, ਉੱਥੇ ਕਾਲ ਕਰਨ ਤੇ ਉਹਨਾਂ ਨੂੰ ਇਹਨਾਂ ਬਾਰੇ ਅਵੇਅਰ ਕਰਨ, ਦੱਸਣ ਇਹਨਾਂ ਨਾਲ, ਤੇ ਇਹਨਾਂ ਨਾਲ ਸਿੱਧਾ ਸੰਪਰਕ ਵੀ ਤੁਸੀਂ ਕਰੋ ਜੇਕਰ ਤੁਸੀਂ ਚੋਣ ਦੇ ਵਿੱਚ ਇਹਨਾਂ ਦੀ ਮਦਦ ਕਰ ਸਕਦੇ। ਪੰਜਾਬ ਵਿਜ਼ਿਟ ਕਰ ਰਹੇ ਹੋ, ਬਾਈਪਰਸਨ ਜਾ ਕੇ ਮਿਲੋ ਉਹਨਾਂ ਦੀ, ਹੌਸਲਾ ਅਫਜਾਈ ਕਰੋ ਤੇ ਵੋਟਾਂ ਦੇ ਲਈ ਜ਼ਰੂਰ ਹੈਲਪ ਕਰੋ। ਸੋ ਜੇਕਰ ਇਹੋ ਜਿਹੇ, ਤੇ ਜਿਹੜੀ ਗੱਲ ਅਸੀਂ ਮਿਸ ਕਰ ਗਏ, ਇਹਨਾਂ ਦੀ ਕੁਆਲੀਫਿਕੇਸ਼ਨ ਡਬਲ ਐਮ ਏ ਨੇ, ਪੜ੍ਹੇ ਲਿਖੇ ਹਨਾ ਤੇ ਪਰਸਨਲੀ ਐਕਟਿਵਲੀ ਆਪ ਕੰਮ ਕਰ ਰਹੇ ਨੇ ਇਨਵਾਇਰਮੈਂਟ ਨੂੰ ਬਚਾਉਣ ਲਈ, ਇਹੋ ਜਿਹੇ ਸਾਡੇ ਲੀਡਰ ਹੋਣੇ ਚਾਹੀਦੇ ਆ, ਨੋ ਮੈਟਰ ਕਿ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਨਾ। ਸੋ ਆਜ਼ਾਦ ਉਮੀਦਵਾਰ ਨੇ, ਕਿ ਜੇਕਰ ਤੁਸੀਂ ਅਕਾਲੀ ਹੋ, ਕਾਂਗਰਸੀ ਹੋ, ਆਪ ਨਾਲ ਸੰਬੰਧਿਤ ਹੋ ਜਾਂ ਹੋਰ ਗਠਜੋੜਾਂ ਨਾਲ ਸੰਬੰਧਿਤ ਹੋ, ਉਹ ਸਾਰਾ ਕੁਛ ਭੁੱਲ ਭੁਲਾ ਕੇ ਜੇਕਰ ਤੁਸੀਂ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਹੋ ਤਾਂ ਇਹਨਾਂ ਦੀ ਸਪੋਰਟ ਜ਼ਰੂਰ ਕਰੋ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਲਈ ਇੰਨਾ ਹੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਪ੍ਰਚਾਰ ਜਦੋਂ ਇਹਨਾਂ ਦਾ ਸ਼ੁਰੂ ਹੋ ਜਾਏਗਾ ਤੇ ਮੈਂ ਪਰਸਨਲੀ ਪਹੁੰਚ ਕੇ ਉੱਥੋਂ ਦੀ ਅਪਡੇਟਸ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਹਰਮਨ ਰੇਡੀਓ ਦੇ ਨਾਲ, ਸੁਣਦੇ ਰਹੋ ਉਹ ਹਰਮਨ ਰੇਡੀਓ ਨੂੰ, ਤੇ ਅਸੀਂ ਅਗਲੇ ਹਫ਼ਤੇ ਮਿਲਣ ਦੀ ਆਸ ਦੇ ਨਾਲ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।